ਗੁਰਸਿੱਖਾਂ ਦੀ ਭਗਤਮਾਲਾ ਦੀ ਲੜੀਵਾਰ ਕਥਾ ਚੱਲ ਰਹੀ ਹੈ। ਭਾਈ ਕਲਿਆਣ ਜੀ ਵਰਗੇ ਗੁਰਮੁਖ ਪਿਆਰੇ ਮਹਾਰਾਜ ਜੀ ਦੀ ਸ਼ਰਨ ਆਏ ਨੇ। ਕਹਿਣ ਲੱਗੇ, ਮਹਾਰਾਜ ਮੈਂ ਸੂਰਮਾ ਹਾਂ। ਜੰਗ ਦੇ ਮੈਦਾਨ ਵਿੱਚ ਜਦੋਂ ਪੂਰਨ ਤੌਰ ਤੇ ਰਣ ਪਖਦਾ ਹੈ, ਵੈਰੀ ਦਲ ਵਿੱਚ ਵੜ ਕੇ ਤਿਨਾਂ ਨੂੰ ਮਾਰ ਕੇ ਭਾਜੜ ਪਾਉਂਦਾ ਹਾਂ। ਮਹਾਰਾਜ ਜੀ ਕਹਿਣ ਲੱਗੇ, ਸੂਰਮਾ ਤਾਂ ਤੁਸੀਂ ਹੋ, ਪਰ ਅਸਲ ਵਿੱਚ ਮਹਾਸੂਰਮਾ ਅਤਰਥੀ ਸੂਰਮਾ ਉਹ ਯੋਧਾ ਹੁੰਦਾ ਹੈ ਜਿਹੜਾ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰ ਕੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲਵੇ। ਮਨ ਰਿਪ ਜੀਤੇ ਸਭ ਰਿਪ ਜੀਤੇ, ਜਿਹਨਾਂ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਉਹਨਾਂ ਸਾਰੇ ਦੁਸ਼ਮਣ ਜਿੱਤ ਲਏ। ਤੋ ਗੁਰਦੇਵ ਨੇ ਸਹਿਸ ਕਿਰਤੀ ਦਾ ਇੱਕ ਪਾਵਨ ਸਲੋਕ ਆਪਣੇ ਪਵਿੱਤਰ ਮੁਬਾਰਕ ਮੁਖਾਰ ਬਿੰਦ ਚੋਂ ਉਚਾਰਨ ਕਰਕੇ ਉਪਦੇਸ਼ ਦਿੱਤਾ। ਸੈਨਾ ਸਾਧ ਸਮੂਹ ਸੂਰ ਅਜਿੱਤੰ ਸਨਾਹੰ ਤਨ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਬਣ ਆਰੂੜ ਤੇ ਅਸਵਰਥ ਨਗ ਹੈ ਬਜੰਤੇ ਪ੍ਰਭ ਮਾਰਗ ਹੈ ਵਿਚਰ ਤੇ ਨਿਰਭੈੰਗ ਸਤਰ ਸੈਨਾ ਤਾਹਿੰ ਤੇ ਗੋਪਾਲ ਕੀਰਤਨ ਹੈ ਜਿਤ ਤੇ ਬਿਸਲ ਸੰਸਾਰ ਹੈ ਨਾਨਕ ਵਸਿੰਘ ਕ੍ਰੋਤ ਪੰਚ ਤਸਕਰ ਹੈ। ਇਹਦੀ ਵਿਚਾਰ ਆਪਾਂ ਕੱਲ ਦੀ ਕਥਾ ਚ ਸਰਵਣ ਕਰ ਚੁੱਕੇ ਹਾਂ। ਭਾਈ ਸਾਹਿਬ ਭਾਈ ਭਾਨੂ ਜੀ ਵਰਗੇ ਗੁਰਸਿੱਖ ਗੁਰੂ ਸ਼ਰਨ ਚ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਾਈ ਪਾਨੂ ਭਗਤ ਗੁਰੂ ਸਿੱਖ ਪਾਰਾ
ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਹੋਏ ਨੇ ਭਾਈ ਭਾਨੂ ਜੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਰਣ ਭੂਮੀ ਚ ਬੜੀ ਬਹਾਦਰੀ ਨਾਲ ਲੜੇ। ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਇਹਨਾਂ ਨੇ ਆਣ ਕੇ ਗੁਰਸਿੱਖੀ ਨੂੰ ਧਾਰਨ ਕੀਤਾ। ਸੋ ਭਾਈ ਭਾਨੂ ਜੀ ਜੋ ਮਹਾਨ ਗੁਰੂ ਕੇ ਸਿੱਖ ਹਨ
ਕਰੇ ਸ਼ਬਦ ਕੋ ਸਦਾ ਵਿਚਾਰਾ
ਭਾਈ ਭਾਨੂ ਜੀ ਗੁਰਬਾਣੀ ਦੀ ਕਥਾ ਕਰਨ ਦੀ ਸੇਵਾ ਨਿਭਾਉਂਦੇ ਸਨ। ਗੁਰਬਾਣੀ ਦੀ ਗੁਰਸ਼ਬਦ ਦੀ ਕਥਾ ਜਦੋਂ ਵੀ ਸੰਗਤ ਦਾ ਦੀਵਾਨ ਸਜਣਾ ਗੁਰਸਿੱਖਾਂ ਦਾ ਦਰਬਾਰ ਸਜਣਾ ਤੋ ਭਾਈ ਸਾਹਿਬ ਭਾਈ ਭਾਨੂ ਜੀ ਨੇ ਗੁਰਬਾਣੀ ਦੀ ਕਥਾ ਕਰਕੇ ਸੰਗਤ ਨੂੰ ਸਰਵਣ ਕਰਾਉਣੀ
ਜੋ ਵਿੱਚ ਅਰਥ ਸੋ ਆਪ ਕਮਾਵੇ
ਜਿਹੜੀ ਗੁਰਬਾਣੀ ਦੇ ਅਰਥ ਭਾਈ ਭਾਨੂ ਜੀ ਕਰਕੇ ਸੰਗਤ ਨੂੰ ਸੁਣਾਉਂਦੇ ਨੇ ਗੁਰਬਾਣੀ ਦੇ ਉਹਨਾਂ ਅਰਥਾਂ ਨੂੰ ਭਾਈ ਭਾਨੂ ਜੀ ਖੁਦ ਆਪ ਵੀ ਪਹਿਲਾਂ ਕਮਾਉਂਦੇ ਹਨ। ਗੁਰਬਾਣੀ ਦੁਆਰਾ ਜੋ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਸੰਗਤ ਨੂੰ ਸਰਵਣ ਕਰਾਉਣ ਤੋਂ ਪਹਿਲਾਂ ਭਾਈ ਭਾਨੂ ਜੀ ਖੁਦ ਉਹਦੀ ਕਮਾਈ ਕਰਦੇ ਨੇ, ਉਹਦਾ ਆਪ ਉਪਦੇਸ਼ ਜਿਹੜਾ ਉਹ ਹਿਰਦੇ ਚ ਕਮਾਉਂਦੇ ਹਨ। ਅਵਰ ਉਪਦੇਸ਼ ਆਪ ਨਾ ਕਰੇ ਆਪਤ ਜਾਵਤ ਜਨਮੈ ਮਰੇ ਵਾਲੀ ਗੱਲ ਦੇ ਧਾਰਨੀ ਨਹੀਂ ਹਨ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪੱਛ ਅਵਰ ਰਿਝਾਵੈ ਇਸ ਖੇਡ ਵਿੱਚ ਵਰਤਦੇ ਨੇ। ਪਹਿਲਾਂ ਆਪਣੇ ਮਨ ਨੂੰ ਗਿਆਨ ਸੰਪੰਨ ਕਰਕੇ ਆਪ ਖੁਦ ਕਮਾਈ ਕਰਕੇ ਫਿਰ ਸੰਗਤ ਨੂੰ ਅੱਗੇ ਬਚਨ ਸੁਣਾ ਸਰਵਣ ਕਰਾਉਂਦੇ ਹਨ।
ਉਨੀ ਅਪਰਨ ਉਪਦੇਸ਼ ਸੁਣਾਵੇ
ਪਹਿਲਾਂ ਆਪ ਉਪਦੇਸ਼ ਕਮਾਉਂਦੇ ਨੇ ਗੁਰਬਾਣੀ ਦਾ ਫਿਰ ਬਾਕੀ ਸਾਰੀ ਸੰਗਤ ਨੂੰ ਉਪਦੇਸ਼ ਸਰਵਣ ਕਰਾਉਂਦੇ ਹਨ।
ਇਸ ਕੀ ਰਸਨਾ ਤੇ ਜੋ ਸੁਣੇ
ਭਾਈ ਭਾਨੂ ਜੀ ਜਦੋਂ ਕਥਾ ਕਰਦੇ ਨੇ ਗੁਰਬਾਣੀ ਦੀ ਇਹਨਾਂ ਦੀ ਰਸਨਾ ਤੋਂ ਜਿਹੜਾ ਜਿਹੜਾ ਬਚਨ ਵੀ ਜਿਹੜਾ ਜਿਹੜਾ ਮਾਈ ਭਾਈ ਸੁਣ ਲੈਂਦਾ ਸੰਗਤ ਚ ਜਿਹੜਾ ਵੀ ਇਹਨਾਂ ਦੇ ਕੋਲੋਂ ਕਥਾ ਸੁਣਦਾ ਬਚਨ ਸੁਣਦਾ ਹੈ
ਪਾਓ ਭਗਤ ਉਪਜੇ ਮਨ ਗੁਣੇ
ਸੁਣਨ ਵਾਲਿਆਂ ਦੇ ਹਿਰਦਿਆਂ ਚ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮਾ ਭਗਤੀ ਉਪਜਾਉਂਦੀ ਹੈ। ਜਦੋਂ ਭਾਈ ਭਾਨੂ ਜੀ ਕੋਲੋਂ ਕਥਾ ਸੁਣਦੇ ਨੇ ਸਿੱਖ ਤਾਂ ਸੁਣ ਕੇ ਤਿਨਾਂ ਦੇ ਅੰਦਰ ਸਤਿਗੁਰੂ ਜੀ ਦੇ ਪ੍ਰਤੀ ਪ੍ਰੇਮ ਭਾਵ ਜਾਗ ਪੈਂਦਾ ਪ੍ਰੇਮਾ ਭਗਤੀ ਜਾਗ ਪੈਂਦੀ ਹੈ।
ਸ਼੍ਰੀ ਅਰਜਨ ਟਿਗ ਕਿਨੋ ਬਖਾਨਾ
ਇਸੇ ਤਰ੍ਹਾਂ ਇੱਕ ਦਿਨ ਇੱਕ ਸਿੱਖ ਨੇ ਮਹਾਰਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਆ ਕੇ ਬੇਨਤੀ ਕਰਦਿਆਂ ਦੱਸਿਆ
ਪੁਰ ਮੁਜੰਗ ਬਸੇ ਅਨਜਾਨਾ
ਕਿਹਦੇ ਬਾਰੇ ਦੱਸਿਆ ਭਾਈ ਭਾਨੂ ਜੀ ਬਾਰੇ ਦੱਸਿਆ। ਮਹਾਰਾਜ ਜੀ ਲਾਹੌਰ ਸ਼ਹਿਰ ਵਿੱਚ ਮੁਜੰਗਾ ਨਗਰ ਹੈ ਹੁਣ ਤਾਂ ਸ਼ਹਿਰ ਦੇ ਵਿੱਚ ਹੀ ਉਹ ਮਹੱਲਾ ਬਣ ਗਿਆ। ਪਹਿਲਾਂ ਲਾਹੌਰ ਤੋਂ ਵੱਖਰਾ ਨਗਰ ਸੀ ਮਜੰਗਾ। ਮਜੰਗਾ ਨਗਰ ਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਆਪਣਾ ਉਤਾਰਾ ਕੀਤਾ ਸੀ, ਇੱਥੇ ਸਤਿਗੁਰਾਂ ਨਿਵਾਸ ਰੱਖਿਆ, ਉਹਨਾਂ ਦਾ ਪਾਵਨ ਸਥਾਨ ਹੈ। ਤੋ ਕਹਿਣ ਲੱਗੇ ਮਹਾਰਾਜ ਜੀ, ਭਾਈ ਭਾਨੂ ਜੀ ਜੋ ਮਜੰਗਾ ਨਗਰ ਦੇ ਰਹਿਣ ਵਾਲੇ ਹਨ,
ਮਾਂ ਦੁਸ਼ਟ ਗੁਰ ਨਿੰਦਾ ਕਰੇ।
ਉੱਥੇ ਕੁਝ ਲੋਕ ਐਸੇ ਨੇ ਮਜੰਗਾ ਨਗਰ ਵਿੱਚ ਮਹਾਰਾਜ ਜੀ ਜਿਹੜੇ ਮਹਾਂ ਦੁਸ਼ਟ ਨੇ। ਭਾਈ ਭਾਨੂ ਜੀ ਆਲੇ ਦੁਆਲੇ ਇਲਾਕੇ ਚ ਕਥਾ ਕਰਦੇ, ਗੁਰੂ ਅਰਜਨ ਸਾਹਿਬ ਕੋਲ ਮਹਾਰਾਜ ਜੀ ਦੀ ਸ਼ਰਨ ਚ ਰਹਿੰਦੇ ਸੀ ਭਾਈ ਭਾਨੂ ਜੀ। ਉਹ ਮਜੰਗਾ ਤੋਂ ਲਾਹੌਰ ਦੇ ਇਲਾਕੇ ਤੋਂ ਕੁਝ ਸਿੱਖ ਆਏ ਨੇ, ਉਹਨਾਂ ਨੇ ਆਪਣੀ ਸਮੱਸਿਆ ਦੱਸੀ ਗੁਰੂ ਸਾਹਿਬ ਨੂੰ ਕਿ ਮਹਾਰਾਜ ਮਜੰਗਾ ਨਗਰ ਦੇ ਵਿੱਚ ਕੁਝ ਦੁਸ਼ਟ ਲੋਕ ਨੇ ਜਿਹੜੇ ਗੁਰੂ ਘਰ ਦੀ ਨਿੰਦਾ ਕਰਦੇ ਹਨ, ਜਿਹੜੇ ਗੁਰੂ ਘਰ ਦੇ ਅਨਾਦਰ ਭਰੇ ਬੋਲ ਬੋਲਦੇ ਹਨ।
ਸਿੱਖਨ ਗਨ ਕੋ ਤਰਕਨ ਤਰੇ।
ਜਿਹੜੇ ਸਿੱਖ ਉਸ ਇਲਾਕੇ ਚ ਰਹਿੰਦੇ ਨੇ ਉਹਨਾਂ ਸਿੱਖਾਂ ਉੱਤੇ ਤਰਕ ਕੁਤਰਕ ਕਰਦੇ ਨੇ। ਆਹ ਵੇਖੋ ਜਿਹੜੇ ਬਣੇ ਫਿਰਦੇ ਸਿੱਖ, ਇਹਨਾਂ ਨੇ ਨਵਾਂ ਹੀ ਪੰਥ ਚਲਾ ਲਿਆ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਕੇ ਉਹ ਗੁਰਸਿੱਖਾਂ ਉੱਤੇ ਤਰਕ ਕੁਤਰਕ ਕਰਦੇ ਹਨ।
ਸ਼੍ਰੀ ਮੁਕਤੀ ਭਾਨੂ ਸੰਗ ਪਾਖਾ।
ਮਹਾਰਾਜ ਉਸ ਇਲਾਕੇ ਦੇ ਵਿੱਚ ਉਹਨਾਂ ਨਿੰਦਕਾਂ ਦਾ ਮੂੰਹ ਬੰਦ ਕਰਨ ਵਾਸਤੇ ਕਿਸੇ ਸਿੱਖ ਨੂੰ ਭੇਜੋ ਜਿਹੜਾ ਉਹਨਾਂ ਨਿੰਦਕਾਂ ਦਾ ਮੂੰਹ ਬੰਦ ਕਰੇ। ਤਾਂ ਉਸ ਵੇਲੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਕੋਲ ਬੈਠੇ ਮਹਾਨ ਗੁਰਸਿੱਖ, ਮਹਾਨ ਕਥਾਕਾਰ, ਵਿਆਖਿਆਕਾਰ ਭਾਈ ਭਾਨੂ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ,
ਮੁਜੰਗੀ ਗਮਨੋ ਤਰ ਕਾਂਖਾ।
ਕਹਿਣ ਲੱਗੇ ਭਾਈ ਭਾਨੂ ਜੀ, ਤੁਸੀਂ ਮਜੰਗਾ ਨਗਰ ਚ ਜਾਓ, ਆਪਣੇ ਹਿਰਦੇ ਚ ਕਾਮਨਾ ਧਾਰਨ ਕਰਕੇ ਵੀ ਗੁਰੂ ਨਾਨਕ ਦੀ ਸਿੱਖੀ ਦਾ ਅਸੀਂ ਪ੍ਰਚਾਰ ਕਰਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮਤ ਦਾ, ਸਤਿਗੁਰਾਂ ਦੇ ਪੰਥ ਦਾ, ਉਹਦਾ ਪ੍ਰਚਾਰ ਪ੍ਰਸਾਰ ਕਰਨਾ। ਇਹ ਕਾਮਨਾ ਧਾਰਨ ਕਰਕੇ ਭਾਈ ਭਾਨੂ ਜੀ ਤੁਸੀਂ ਮਜੰਗਾ ਨਗਰ ਵਿੱਚ ਜਾਓ।
ਨਰਗਨ ਕੋ ਗੁਰਮਤ ਸਿਖਰ ਆਵੋ।
ਉੱਥੋਂ ਦੇ ਰਹਿਣ ਵਾਲੇ ਜਿਹੜੇ ਨਰਗਣ ਨੇ ਉਹਨਾਂ ਨੂੰ ਗੁਰੂ ਕੀ ਮਤ ਸਿਖਾਓ, ਉਹਨਾਂ ਨੂੰ ਗੁਰੂ ਦੀ ਮਤ ਦ੍ਰਿੜ ਕਰਾਓ, ਉਹਨਾਂ ਅੰਦਰ ਗੁਰੂ ਦੇ ਮਤ ਦਾ ਪ੍ਰਚਾਰ ਕਰੋ।
ਨਰਕ ਪਰਨ ਤੇ ਜਾਏ ਬਚਾਓ।
ਜਿਹੜੇ ਜੀਵ ਨਰਕ ਗਾਮੀ ਹੋਣ ਵਾਲੇ ਨੇ ਆਪਣੇ ਕਰਮਾਂ ਕਰਕੇ, ਉਹਨਾਂ ਨੂੰ ਗੁਰੂ ਦੀ ਮਤ ਦ੍ਰਿੜ ਕਰਾ ਕੇ ਨਰਕਾਂ ਚ ਪੈਣ ਤੋਂ ਬਚਾਓ, ਤਾਂ ਜੋ ਜੀਵ ਨਰਕਗਾਮੀ ਨਾ ਹੋਣ, ਨਰਕਾਂ ਦੇ ਵਿੱਚ ਨਾ ਸੜਨ, ਉਹਨਾਂ ਨੂੰ ਨਰਕਾਂ ਤੋਂ ਬੈਣ ਤੋਂ ਬਚਾਓ। ਭਾਈ ਭਾਨੂ ਜੀ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ।
ਸੁਣ ਆਗਿਆ ਗੁਰ ਕੀ ਤਬ ਗਏ।
ਸਤਿਗੁਰੂ ਜੀ ਦੀ ਆਗਿਆ ਸੁਣ ਕੇ, ਮਹਾਰਾਜ ਜੀ ਦਾ ਹੁਕਮ ਸੁਣ ਕੇ ਭਾਈ ਸਾਹਿਬ ਭਾਈ ਭਾਨੂ ਜੀ ਮਹਾਰਾਜ ਜੀ ਦੇ ਕੋਲੋਂ ਵਿਦਾ ਹੋ ਕੇ ਗਏ।
ਸ਼ਬਦ ਵਿਚਾਰ ਸੁਣਾਵਤ ਪਇਓ।
ਔਰ ਜਾ ਕੇ ਉਸ ਇਲਾਕੇ ਚ ਮਜੰਗਾ ਨਗਰ ਵਿਚ ਗੁਰਮਤ ਦਾ ਪ੍ਰਚਾਰ ਸ਼ੁਰੂ ਕੀਤਾ। ਦੀਵਾਨ ਸਜਾਉਣੇ, ਕਥਾ ਕਰਨੀ ਭਾਈ ਭਾਨੂ ਜੀ ਨੇ, ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਵਿਆਖਿਆ ਉਹ ਸਰਵਣ ਕਰਾਉਣੀ ਸੰਗਤ ਨੂੰ।
ਕ੍ਰਿਸ਼ਨਾ ਸੇਠੀ ਹੁਤੋ ਸੰਗੀਣਾ।
ਉਸ ਇਲਾਕੇ ਦੇ ਰਹਿਣ ਵਾਲੇ ਕੁਝ ਗੁਰਸਿੱਖ ਨੇ, ਇੱਕ ਦਾ ਨਾਮ ਹੈ ਭਾਈ ਕ੍ਰਿਸ਼ਨਾ ਸੇਠੀ। ਹਾਂਜੀ,
ਸੁਣ ਗੁਰਮਤ ਕੋ ਪਇਓ ਪ੍ਰਬੀਣਾ।
ਭਾਈ ਕ੍ਰਿਸ਼ਨਾ ਸੇਠੀ ਨੇ ਜਦੋਂ ਭਾਈ ਭਾਨੂ ਜੀ ਕੋਲੋਂ ਗੁਰਬਾਣੀ ਦੀ ਕਥਾ ਸੁਣੀ ਤੇ ਉਹਨਾਂ ਦੀ ਸੰਗਤ ਕਰਦਿਆਂ, ਕਥਾ ਸੁਣਦਿਆਂ ਇਹੋ ਜਿਹਾ ਅਸਰ ਹੋਇਆ ਉਹਨਾਂ ਤੇ ਕਿ ਮਹਾਰਾਜ ਜੀ ਦੀ ਸਿੱਖੀ ਭਾਈ ਕ੍ਰਿਸ਼ਨਾ ਜੀ ਨੇ ਧਾਰਨ ਕਰ ਲਈ। ਭਾਈ ਕ੍ਰਿਸ਼ਨਾ ਜੀ ਤੋਂ ਇਲਾਵਾ ਹੋਰ ਵੀ ਕਈ ਪ੍ਰਾਣੀਆਂ ਨੇ ਭਾਈ ਭਾਨੂ ਜੀ ਕੋਲੋਂ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਗੁਰਮਤ ਨੂੰ ਦ੍ਰਿੜ ਕਰ ਲਿਆ, ਗੁਰਸਿੱਖੀ ਨੂੰ ਗ੍ਰਹਿਣ ਕਰ ਲਿਆ।
ਸੁਤ ਬਨਤਾ ਜੁਤ ਭਾਓ ਤਰੰਤੇ।
ਭਾਈ ਕ੍ਰਿਸ਼ਨਾ ਸੇਠੀ ਜੀ ਆਪਣੀ ਘਰਵਾਲੀ ਸਮੇਤ, ਪੁੱਤਰਾਂ ਧੀਆਂ ਸਮੇਤ, ਪਰਿਵਾਰ ਸਮੇਤ ਗੁਰੂ ਕੇ ਜਹਾਜੇ ਚੜ ਗਏ ਔਰ ਬੜੀ ਸ਼ਰਧਾ ਨਾਲ, ਭਾਵਨਾ ਨਾਲ ਭਾਈ ਭਾਨੂ ਜੀ ਦੀ ਸੰਗਤ ਕਰਦੇ ਹਨ।
ਭਾਨੂ ਕੀ ਸਭ ਸੇਵ ਕਰੰਤੇ।
ਭਾਈ ਭਾਨੂ ਜੀ ਦੇ ਰਹਿਣ ਸਹਿਣ ਦੀ ਸਾਰੀ ਸੇਵਾ, ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਸੇਵਾ, ਉਹਨਾਂ ਦੇ ਵਸਤਰਾਂ ਧੋਣ ਦੀ ਸੇਵਾ, ਇਹ ਸਾਰੀ ਸੇਵਾ ਭਾਈ ਕ੍ਰਿਸ਼ਨਾ ਸੇਠੀ ਜੀ ਔਰ ਉਹਨਾਂ ਦਾ ਪਰਿਵਾਰ ਕਰਦਾ ਹੈ।
ਬਹੁਤ ਪ੍ਰਭਾਤ ਸ਼ਬਦ ਕੀ ਕਥਾ।
ਰੋਜ਼ ਸਵੇਰੇ ਅੰਮ੍ਰਿਤ ਵੇਲੇ ਸਾਧਨਾ ਤੋਂ ਬਾਅਦ, ਨਿਤਨੇਮ ਤੋਂ ਬਾਅਦ ਭਾਈ ਭਾਨੂ ਜੀ ਜਦੋਂ ਥੋੜੀ ਥੋੜੀ ਲੋ ਲੱਗਦੀ ਹੈ, ਉਹ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰਬਾਣੀ ਦੀ ਕਥਾ ਕਰਦੇ ਨੇ। ਗੁਰ ਸ਼ਬਦ ਦੀ ਕਥਾ ਕਰਦੇ ਹਨ।
ਪੁਨ ਸੰਧਿਆ ਕੋ ਕਰਈ ਤਥਾ।
ਇਸੇ ਤਰ੍ਹਾਂ ਸ਼ਾਮ ਦੇ ਸਮੇਂ ਸੰਧਿਆ ਦੇ ਸਮੇਂ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਕਥਾ ਕਰਦੇ ਹਨ।
ਔਰ ਕੀਰਤਨ ਮਿਲ ਸਭ ਕਰੇ।
ਕਥਾ ਤੋਂ ਬਾਅਦ ਫਿਰ ਸਾਰੀ ਸੰਗਤ ਮਿਲ ਕੇ ਕੀਰਤਨ ਕਰਦੀ ਹੈ। ਜਿਹੜੇ ਇਲਾਕੇ ਦੇ ਮਜੰਗਾਂ ਦੇ ਰਹਿਣ ਵਾਲੀ ਸੰਗਤ ਹੈ, ਜਦੋਂ ਕਥਾ ਦੀ ਸਮਾਪਤੀ ਹੁੰਦੀ, ਕਥਾ ਦੀ ਸਮਾਪਤੀ ਤੋਂ ਬਾਅਦ ਫਿਰ ਸਾਰੀ ਸੰਗਤ ਰਲ ਕੇ ਗੁਰਬਾਣੀ ਦਾ ਕੀਰਤਨ ਕਰਦੀ ਤੇ ਸੁਣਦੀ ਹੈ।
ਸਤਿਗੁਰ ਮੈਂ ਪੁਨ ਸ਼ਰਧਾ ਧਰੇ।
ਮਹਾਰਾਜ ਜੀ ਉੱਤੇ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉੱਤੇ ਸੰਗਤ ਸ਼ਰਧਾ ਰੱਖਦੀ ਹੈ। ਜਦੋਂ ਕਥਾ ਸੁਣਦੇ ਨੇ, ਕੀਰਤਨ ਸੁਣਦੇ ਨੇ, ਮਨ ਦੀ ਸ਼ਰਧਾ ਗੁਰੂ ਸਾਹਿਬ ਤੇ ਰੱਖਦੇ ਹਨ।
ਇੱਕ ਭਾਨੂ ਕੀ ਗਮਨੀ ਤਾਹਾ।
ਕਹਿੰਦੇ ਇੱਕ ਕੱਲੇ ਭਾਈ ਭਾਨੂ ਜੀ ਦੇ ਜਾਣ ਨਾਲ, ਮਜੰਗਾ ਨਗਰ ਦੇ ਇਲਾਕੇ ਚ ਕੱਲੇ ਭਾਈ ਭਾਨੂ ਜੀ ਗਏ ਨੇ ਕਥਾ ਕਰਨ ਲਈ।
ਸਤਸੰਗ ਤੋਈ ਸ਼ੁਭ ਮਹਾ।
ਕਹਿੰਦੇ ਸੈਂਕੜਿਆਂ ਦੀ ਗਿਣਤੀ ਚ ਉੱਥੇ ਗੁਰਸਿੱਖ ਤਿਆਰ ਹੋ ਗਏ। ਕੱਲੇ ਭਾਈ ਭਾਨੂ ਜੀ ਦੇ ਪ੍ਰਚਾਰ ਦਾ ਇਹੋ ਜਿਹਾ ਅਸਰ ਹੋਇਆ ਗੁਰਬਾਣੀ ਦਾ, ਜਦੋਂ ਕਥਾ ਕਰਦੇ ਕਿ ਸੈਂਕੜੇ ਪ੍ਰਾਣੀਆਂ ਨੇ ਗੁਰਸਿੱਖੀ ਧਾਰਨ ਕਰ ਲਈ। ਇਲਾਕੇ ਵਿੱਚ ਬਹੁਤ ਜ਼ਿਆਦਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਇਆ।
ਪਾਠ ਅਤਿਥੀਅਨ ਕਰੇ ਆਹਾਰਾ।
ਸੰਗਤ ਧੋਣ ਲੱਗ ਪਈ। ਗੁਰਸਿੱਖੀ ਦੀ ਜਿਹੜੀ ਰਹਿਤ ਹੈ, ਗੁਰਸਿੱਖੀ ਦੀ ਮਰਿਆਦਾ ਹੈ, ਉਹ ਚੱਲ ਪਈ। ਸੰਗਤ ਵਿੱਚ ਲੰਗਰ ਵਰਤਦਾ, ਗੁਰਸਿੱਖ ਲੰਗਰ ਤਿਆਰ ਕਰਦੇ ਘਰਾਂ ਚ। ਪਹਿਲਾਂ ਹੋਰਾਂ ਨੂੰ ਚੁਕਾ ਕੇ ਮੁੜ ਕੇ ਪਿੱਛੇ ਬਚੇ ਆਪ ਛਕਦੇ ਨੇ। ਵੰਡ ਛਕਣ ਦੀ ਬਿਰਤੀ ਸਿੱਖਾਂ ਵਿੱਚ ਉੱਥੇ ਪ੍ਰਚਲਿਤ ਹੋਈ।
ਸਤਨਾਮ ਕੋ ਸਿਮਰਨ ਤਾਰਾ।
ਜਿੱਥੇ ਵੰਡ ਛਕਦੇ ਨੇ ਉੱਥੇ ਨਾਲ ਸੱਚੇ ਨਾਮ ਦਾ ਸਿਮਰਨ ਕਰਦੇ ਹਨ, ਨਾਲ ਨਾਲ ਨਾਮ ਦੀ ਕਮਾਈ ਕਰਦੇ ਨੇ, ਨਾਮ ਦਾ ਅਭਿਆਸ ਕਰਦੇ ਹਨ।
ਲਵਪੁਰ ਮੈਂ ਲੱਦਾ ਉਪਕਾਰੀ।
ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਇੱਕ ਮਹਾਨ ਗੁਰਸਿੱਖ ਭਾਈ ਲੱਦਾ ਪਰ ਉਪਕਾਰੀ ਜੀ ਰਹਿੰਦੇ ਹਨ।
ਪਾਓ ਭਗਤ ਜਿਨ ਬੋ ਉਰ ਤਾਰੀ।
ਭਾਈ ਲੱਦਾ ਪਰ ਉਪਕਾਰੀ ਜੀ ਦੀ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ, ਜਿਵੇਂ ਭਾਈ ਸੱਤੇ ਤੇ ਬਲਵੰਡ ਨੂੰ ਉਹਨਾਂ ਨੇ ਬਖਸ਼ਾਇਆ ਸੀ ਮਹਾਰਾਜ ਜੀ ਕੋਲ ਬੇਨਤੀ ਕਰਕੇ। ਸੋ ਭਾਈ ਲੱਦਾ ਪਰਉਪਕਾਰੀ ਜੀ ਭਾਓ ਭਗਤੀ ਨੂੰ ਧਾਰਨ ਕਰਨ ਵਾਲੇ ਨੇ। ਭਾਓ ਭਗਤੀ ਦਾ ਮਤਲਬ ਹੁੰਦਾ ਪ੍ਰੇਮਾ ਭਗਤੀ। ਖਾਲਸਾ ਜੀ, ਨੌ ਪ੍ਰਕਾਰ ਦੀ ਭਗਤੀ ਮਹਾਂਪੁਰਖਾਂ ਨੇ ਦੱਸੀ ਹੈ ਤੇ ਨਵਦਾ ਭਗਤੀ ਤੋਂ ਇਲਾਵਾ ਦੂਜੀ ਆ ਪ੍ਰੇਮਾ ਭਗਤੀ, ਤੀਜੀ ਪਰਾ ਭਗਤੀ ਹੈ। ਏਦਾਂ ਇਹ ਤ੍ਰੈ ਪ੍ਰਕਾਰ ਦੀ ਭਗਤੀ ਹੈ। ਇੱਕ ਨਵਾਂ ਪ੍ਰਕਾਰ ਭਗਤੀ ਹੈ ਵੀ ਜਿਹਦੇ ਨੌ ਹਿੱਸੇ ਹੁੰਦੇ ਅੱਗੇ। ਦੂਜੀ ਪ੍ਰੇਮਾ ਭਗਤੀ ਹੈ, ਤੀਜੀ ਪਰਾ ਭਗਤੀ ਹੈ। ਪ੍ਰੇਮਾ ਭਗਤੀ ਹੈ ਸਮਰਪਣ ਭਾਵ ਕਰਕੇ ਆਪਣਾ ਆਪ, ਜਿਵੇਂ ਇਸਤਰੀ ਆਪਣੇ ਪਤੀ ਨੂੰ ਆਪਣਾ ਆਪ ਅਰਪਣ ਕਰਕੇ ਪਤੀ ਦੀ ਆਗਿਆ ਚ ਚੱਲਦੀ ਹੈ, ਏਦਾਂ ਗੁਰਸਿੱਖ ਆਪਣਾ ਆਪ ਆਪਣੇ ਮਾਲਕ ਦੇ ਚਰਨਾਂ ਚ ਅਰਪਣ ਕਰਕੇ ਉਹਦੀ ਆਗਿਆ ਚ ਚੱਲੇ ਨੂੰ ਪ੍ਰੇਮਾ ਭਗਤੀ ਕਹਿੰਦੇ ਹਨ। ਪ੍ਰੇਮਾ ਭਗਤੀ ਤੋਂ ਬਾਅਦ ਵਿੱਚ ਪਰਾ ਭਗਤੀ ਜਾਗਦੀ ਹੈ। ਪਰਾ ਭਗਤੀ ਕੀ ਹੈ? ਜਦੋਂ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਰੋਮ ਰੋਮ ਗੁਰਮੁਖ ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਵਿੱਚ ਜੁੜ ਜਾਂਦੇ ਹਨ। ਉਹਨਾਂ ਦੀਆਂ ਸਾਰੀਆਂ ਜਿੰਨੇ ਰੋਮ ਨੇ ਉਹ ਜੀਭਾਂ ਬਣ ਜਾਂਦੀਆਂ ਹਨ। ਖਾਲਸਾ ਜੀ, ਮਹਾਂਪੁਰਖ ਮਹਾਤਮਾ ਸਾਧੂ ਜਿੰਨਾ ਚਿਰ ਜੀਵਤ ਰਹਿੰਦੇ ਰੋਮ ਰੋਮ ਕਰਕੇ ਪਰਮੇਸ਼ਰ ਨੂੰ ਧਿਆਉਂਦੇ ਆਰਾਧਦੇ, ਇੱਥੋਂ ਤੱਕ ਜਦੋਂ ਸਰੀਰ ਤਿਆਗਦੇ ਨੇ, ਉਹਨਾਂ ਦਾ ਸਰੀਰ ਜੇ ਅਗਨੀ ਵਿੱਚ ਸੜ ਵੀ ਰਿਹਾ ਹੋਵੇ ਤੇ ਅਗਨੀ ਵਿੱਚ ਸੜਦਿਆਂ ਹੋਇਆ ਉਹਨਾਂ ਦੇ ਸਰੀਰ ਦੇ ਕੋਲਿਆਂ ਵਿੱਚੋਂ ਵੀ ਪਰਮੇਸ਼ਰ ਦਾ ਭਜਨ ਹੁੰਦਾ ਹੈ। ਉਦੋਂ ਵੀ ਅਕਾਲ ਪੁਰਖ ਦਾ ਭਜਨ ਉਹਨਾਂ ਦੇ ਸਰੀਰ ਵਿੱਚੋਂ ਨਹੀਂ ਵਿਸਰਦਾ। ਤੋ ਐਸੀ ਗੁਰਮੁਖਾਂ ਦੀ ਖੇਡ ਹੁੰਦੀ ਹੈ, ਇਹ ਪਰਾ ਭਗਤੀ ਦੀ ਖੇਡ ਹੈ। ਗੁਰੂ ਅੱਗੇ ਅਰਜੋਈ ਕਰਿਆ ਕਰੀਏ, ਅਰਦਾਸ ਕਰਿਆ ਕਰੀਏ, ਮਹਾਰਾਜ ਤੁਹਾਡੀ ਤਾਂ ਭਗਤੀ ਦੇ ਭੰਡਾਰੇ ਲਵਾ ਲਵ ਭਰੇ ਨੇ, ਆਪ ਜੀ ਦਇਆ ਕਰਕੇ ਆਪਣੀ ਭਗਤੀ ਦੇ ਭੰਡਾਰਿਆਂ ਚੋਂ ਕਿਣਕਾ ਮਾਤਰ ਸਾਡੀ ਝੋਲੀ ਚ ਪਾ ਦਿਓ। ਸਾਡਾ ਤਾਂ ਕਿਣਕੇ ਨਾਲ ਹੀ ਪਾਰ ਉਤਾਰਾ ਹੋ ਜਾਣਾ, ਕਿਉਂਕਿ ਸਾਹਿਬ ਦੀ ਭਗਤੀ ਦੇ ਭੰਡਾਰੇ ਚੋਂ ਇੱਕ ਕਿਣਕਾ ਵੀ ਸਾਨੂੰ ਮਿਲ ਗਿਆ, ਉਹਦੇ ਨਾਲ ਹੀ ਸਾਡਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਜਾਣਾ। ਤੋ ਭਾਈ ਲੱਦਾ ਪਰਉਪਕਾਰੀ ਜੀ ਜੋ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਹਨ, ਉਹ ਪ੍ਰੇਮਾ ਭਗਤੀ ਦੇ ਰੰਗ ਚ ਰੰਗੇ ਰਹਿੰਦੇ ਹਰ ਵੇਲੇ।
ਬੁੱਧੂ ਕੀਰ ਭਜਾਵਾ ਕਾਚੂ।
ਉਸੇ ਲਾਹੌਰ ਸ਼ਹਿਰ ਵਿੱਚ ਰਹਿਣ ਵਾਲੇ ਭਾਈ ਬੁੱਧੂ ਜੀ ਮਹਾਂਪੁਰਖ ਨੇ, ਜਿਨ੍ਹਾਂ ਦੀ ਪਿੱਛੇ ਕਥਾ ਆਪ ਉਹ ਭਾਈ ਬੁੱਧੂ ਜੀ ਵੀ ਆਤਮ ਗਿਆਨੀ ਗੁਰਸਿੱਖ ਹੋਏ ਮਹਾਰਾਜ ਜੀ ਦੀ ਬੰਦਗੀ ਵਾਲੇ
ਦਰ ਪਰ ਲੱਖੂ ਸਰਾਪ ਉਬਾਚੋ
ਇਹਨਾਂ ਦੇ ਦਰਵਾਜੇ ਤੇ ਭਾਈ ਲੱਖੂ ਜੀ ਭਾਈ ਲੱਖੂ ਜੀ ਵੀ ਲਾਹੌਰ ਦੇ ਰਹਿਣ ਵਾਲੇ ਸੀ ਮੁਜੰਗਾਂ ਦੇ ਇਲਾਕੇ ਚ ਵਿਚਰਦੇ ਸੀ ਉਹ ਰੋਜ਼ਾਨਾ ਭਾਈ ਲੱਖੂ ਜੀ ਗੁਰੂ ਖਾਲਸਾ ਜੀ 51 ਪਾਠ ਮਹਾਂਪੁਰਖ ਦੱਸਦੇ ਵੀ ਜਪਜੀ ਸਾਹਿਬ ਦੇ ਕਰਦੇ ਸੀ ਭਾਈ ਲੱਖੂ ਜੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਰੂਪ ਹੀ ਹੋ ਗਏ ਗੁਰਬਾਣੀ ਦੀ ਉਦੋਂ ਸਮਝ ਪੈਂਦੀ ਹੈ ਜਦੋਂ ਗੁਰਬਾਣੀ ਬਣ ਜਾਈਏ ਗੁਰਸਿੱਖ ਨੇ ਗੁਰਬਾਣੀ ਬਣ ਜਾਣਾ ਹੈ ਗੁਰਬਾਣੀ ਬਣੀਆਂ ਗੁਰਬਾਣੀ ਬਣੀ ਦਾ ਕਿਵੇਂ ਆ ਗੁਰਬਾਣੀ ਪੜ੍ਹ ਪੜ੍ਹ ਕੇ ਜਦੋਂ ਗੁਰਬਾਣੀ ਵਿੱਚ ਸੁਰਤ ਇੱਕ ਮਿਕ ਹੋ ਜਾਏ ਸਰੀਰ ਦੀ ਹਸਤੀ ਭੁੱਲ ਜਾਏ ਕੱਲਾ ਗੁਰਬਾਣੀ ਦਾ ਹੀ ਚਿੰਤਨ ਹਿਰਦੇ ਚ ਚੱਲ ਜੇ ਉਹਨੂੰ ਕਹਿੰਦੇ ਗੁਰਬਾਣੀ ਬਣਨਾ ਜਦੋਂ ਗੁਰਬਾਣੀ ਬਣ ਗਏ ਫਿਰ ਉਹ ਗੁਰਬਾਣੀ ਦੇ ਭਾਵ ਗੁਰਬਾਣੀ ਦਾ ਜਿਹੜਾ ਖਜ਼ਾਨਾ ਉਹ ਉਗੜ ਕੇ ਇੱਕਦਮ ਸਾਕਸ਼ਾਤਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੋ ਭਾਈ ਲੱਖੂ ਜੀ 51 ਪਾਠ ਰੋਜ਼ ਕਰਦੇ ਮਹਾਂਪੁਰਖ ਆਤਮ ਗਿਆਨੀ ਹੋ ਗਏ ਉਹਨਾਂ ਨੇ ਭਾਈ ਬੁੱਧੂ ਦੇ ਕੋਲ ਦਰਵਾਜੇ ਤੇ ਖਲੋ ਕੇ ਬਚਨ ਕੀਤਾ ਸੀ ਭਾਈ ਬੁੱਧੂ ਦਾ ਆਵਾ ਕੱਚਾ ਹਾਂਜੀ
ਸ੍ਰੀ ਗੁਰ ਪ੍ਰੇਰਿਓ ਲੱਦਾ ਗਇਓ
ਆਵਾ ਕੱਚਾ ਹੀ ਨਿਕਲਿਆ ਸੀ ਪਰ ਭਾਈ ਬੁੱਧੂ ਜੀ ਨੇ ਕਰਜ਼ਾ ਚੁੱਕਿਆ ਸੀ ਮਹਾਰਾਜ ਗੁਰੂ ਅਰਜਨ ਸਾਹਿਬ ਕੋਲ ਜਾ ਕੇ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਪ੍ਰੇਰਿਆ
ਲੱਖੂ ਕੋ ਪ੍ਰਸੰਨ ਕਰ ਲਇਓ
ਬਚਨ ਕੀਤਾ ਵੀ ਚਲੋ ਹੁਣ ਇੱਟਾਂ ਤਾਂ ਰਹਿਣਗੀਆਂ ਪਿੱਲੀਆਂ ਪੱਕਿਆਂ ਦੇ ਭਾਅ ਵਿਕਣਗੀਆਂ ਪਰ ਭਾਈ ਲੱਖੂ ਨੂੰ ਜਾ ਕੇ ਮਨਾ ਲਈ ਫੇਰ ਹੀ ਵੀ ਜਾ ਕੇ ਭਾਈ ਲੱਖੂ ਨੂੰ ਨਾ ਮਨਾਵੇ ਭਾਈ ਲੱਖੂ ਨਾਲ ਜਾ ਕੇ ਗੱਲਬਾਤ ਕਿਉਂਕਿ ਬਹਿਸਬਾਜ਼ੀ ਹੋ ਗਈ ਸੀ ਜਦੋਂ ਭਾਈ ਲੱਖੂ ਨੇ ਕਿਹਾ ਨਾ ਵੀ ਤੇਰਾ ਆਵਾ ਕੱਚਾ ਤੇ ਭਾਈ ਬੁੱਧੂ ਕਹਿੰਦਾ ਤੂੰ ਜ਼ਿਆਦਾ ਸਿੱਖ ਹੈ ਗੁਰੂ ਅਰਜਨ ਸਾਹਿਬ ਨੇ ਕਿਹਾ ਆਵਾ ਪੱਕਾ ਤੇ ਪੱਕਾ ਹੀ ਨਿਕਲੇਗਾ ਤੇ ਭਾਈ ਲੱਖੂ ਜੀ ਚਲੇ ਗਏ ਸੀ ਮਹਾਰਾਜ ਜੀ ਕਹਿੰਦੇ ਜਾ ਕੇ ਭਾਈ ਲੱਖੂ ਨਾਲ ਸਾਂਝ ਪਾਓ ਜੇ ਉਹ ਘਰੋਂ ਨਿਰਾਸ਼ ਹੋ ਕੇ ਗਏ ਨਾਰਾਜ਼ ਹੋ ਕੇ ਤੇ ਉਹਨਾਂ ਨੂੰ ਜਾ ਕੇ ਮਨਾਓ
ਗਇਓ ਤਿਸੀ ਨਿਜ ਬਾਕੇ ਹਟਾਓ
ਤੇ ਭਾਈ ਬੁੱਧੂ ਨੂੰ ਵੀ ਜਾ ਕੇ ਬੇਨਤੀ ਕਰੋ ਵੀ ਭਾਈ ਲੱਖੂ ਜੀ ਆਪਣਾ ਬਚਨ ਜਿਹੜਾ ਤੁਸੀਂ ਕੀਤਾ ਇਹਦੇ ਤੇ ਕਿਰਪਾ ਕਰਕੇ ਆਪ ਜੀ ਦਇਆ ਦੇ ਘਰ ਵਿੱਚ ਆ ਕੇ ਬਚਨ ਵਾਪਸ ਲੈ ਲੋ
ਬੁੱਧੂ ਰਿਣੀ ਆਪ ਲੱਖ ਪਾਵੋ
ਤੇ ਨਾਲੇ ਭਾਈ ਲੱਖੂ ਨੂੰ ਜਾ ਕੇ ਆਖੋ ਵੀ ਮੈਂ ਕਰਜਾਈ ਆ ਕਰਜ਼ਾ ਚੁੱਕਿਆ ਬਹੁਤ ਥਾਵਾਂ ਤੋਂ ਤਾਂ ਜਾ ਕੇ ਵਪਾਰ ਸ਼ੁਰੂ ਕੀਤਾ ਤੇ ਜੇ ਇਹ ਵਪਾਰ ਮੇਰਾ ਡੁੱਬ ਗਿਆ ਇਹ ਜੇ ਭੱਠਾ ਬਹਿ ਗਿਆ ਇੱਟਾਂ ਦਾ ਯਾਨੀ ਕਿ ਆਵਾ ਕੱਚਾ ਰਹਿ ਗਿਆ ਤਾਂ ਮਹਾਰਾਜ ਜੀ ਮੈਂ ਕਰਜਾਈ ਹੋ ਕੇ ਆਪਣਾ ਜੀਵਨ ਬਤੀਤ ਕਰਾਂਗਾ ਦੁਖੀ ਹੋਵਾਂਗਾ
ਪੱਕੀ ਪਚਾਵਾ ਬਰ ਕੋ ਦੀਜੈ
ਭਾਈ ਲੱਖੂ ਜੀ ਤੁਸੀਂ ਕਿਰਪਾ ਕਰੋ ਕਹਿੰਦੇ ਇੱਕ ਵਾਰੀ ਤਾਂ ਮਹਾਰਾਜ ਜੀ ਕੋਲੋਂ ਕੁਆ ਏ ਵੀ ਇੱਟਾਂ ਜਿਹੜੀਆਂ ਪਿੱਲੀਆਂ ਨੇ ਉਹ ਪੱਕਿਆਂ ਦੇ ਭਾਅ ਵਿਕਣਗੀਆਂ ਦੂਜੀ ਵਾਰ ਫਿਰ ਭਾਈ ਲੱਖੂ ਨੂੰ ਵੀ ਜਾ ਕੇ ਬੇਨਤੀ ਕੀਤੀ ਭਾਈ ਬੁੱਧੂ ਨੇ ਸਤਿਕਾਰ ਕਰਦੇ ਹਾਂ ਕਿ ਭਾਈ ਲੱਖੂ ਜੀ ਹੁਣ ਤੁਸੀਂ ਕਿਰਪਾ ਕਰੋ ਬਚਨ ਕਰੋ ਵੀ ਆਵਾ ਪੱਕ ਜਾਏ
ਕਿਰਪਾ ਕਰੋ ਗੁਰ ਸਿੱਖ ਜਾਨੀ ਜੈ
ਮੈਂ ਵੀ ਗੁਰੂ ਕਾ ਸਿੱਖ ਹਾਂ ਤੁਸੀਂ ਵੀ ਗੁਰੂ ਕੇ ਸਿੱਖ ਹੋ ਤੇ ਤੁਸੀਂ ਕਿਰਪਾ ਕਰੋ ਗੁਰੂ ਕਾ ਸਿੱਖ ਜਾਣ ਕੇ
ਸੁਣ ਲੱਦੇ ਕੇ ਬਚ ਉਪਕਾਰੀ
ਜਦੋਂ ਭਾਈ ਸਾਹਿਬ ਭਾਈ ਲੱਦੇ ਨੇ ਵੀ ਨਾਲ ਜਾ ਕੇ ਸਿਫਾਰਿਸ਼ ਕੀਤੀ ਭਾਈ ਬੁੱਧੂ ਦੀ ਉਹਨਾਂ ਆਖਿਆ ਭਾਈ ਲੱਖੂ ਜੀ ਕਿਰਪਾ ਕਰੋ ਇਹਨਾਂ ਤੇ ਵੀ ਗੁਰੂ ਕੇ ਸਿੱਖ ਨੇ ਤੇ ਗੁਰੂ ਕਾ ਸਿੱਖ ਜਾਣ ਕੇ ਤੁਸੀਂ ਵੀ ਕਿਰਪਾ ਦੇ ਘਰ ਵਿੱਚ ਆ ਜਾਓ ਭਾਈ ਬੁੱਧੂ ਨੇ ਵਿੱਚ ਵਿਚੋਲਾ ਬਣ ਕੇ ਇਹਨਾਂ ਦੇ ਵਿੱਚ ਸਾਂਝ ਪਵਾਈ
ਸਿੱਖ ਲੱਖੂ ਲੱਖ ਰਿਣ ਦੁੱਖ ਭਾਰੀ
ਕਹਿੰਦੇ ਜਦੋਂ ਭਾਈ ਲੱਦੇ ਨੇ ਜਾ ਕੇ ਬੇਨਤੀ ਕੀਤੀ ਤੇ ਭਾਈ ਲੱਖੂ ਜੀ ਦੇ ਮਨ ਚ ਵੀ ਦਇਆ ਆ ਗਈ ਉਹਨਾਂ ਵੇਖਿਆ ਵੀ ਭਾਈ ਬੁੱਧੂ ਵੀ ਤਾਂ ਗੁਰੂ ਕਾ ਸਿੱਖ ਹੈ ਇਹਦੇ ਤੇ ਗੁਰੂ ਦੀ ਕਲਾ ਵਰਤ ਜਾਏ
ਕਯੋ ਵਾਕ ਸੋ ਪਲਟੈ ਨਾਈ
ਕਹਿਣ ਲੱਗੇ ਉਹ ਤਾਂ ਵਾਕ ਹੋ ਗਿਆ ਤੇ ਸਤਿਗੁਰੂ ਜੀ ਨੇ ਵੀ ਬਚਨ ਕਰ ਦਿੱਤਾ ਹੈ ਵੀ ਤੇਰੀਆਂ ਇੱਟਾਂ ਰਹਿਣਗੀਆਂ ਪਿੱਲੀਆਂ ਪਰ ਪੱਕਿਆਂ ਦੇ ਭਾਅ ਵਿਕਣਗੀਆਂ ਹੁਣ ਉਹ ਬਚਨ ਤਾਂ ਨਹੀਂ ਪਲਟਣਾ ਜੋ ਹੋ ਗਿਆ
ਪਿੱਲੀ ਇੱਟ ਤਾਂ ਵਿਕ ਜਾਈ
ਜਿਵੇਂ ਮਹਾਰਾਜ ਪੰਜਵੇਂ ਗੁਰਦੇਵ ਨੇ ਕਿਹਾ ਪਿੱਲੀਆਂ ਇੱਟਾਂ ਜਿਹੜੀਆਂ ਨੇ ਉਹ ਪੱਕਿਆਂ ਦੇ ਭਾਅ ਵਿਕਣਗੀਆਂ
ਜਿਮ ਪਾਕੀ ਤੇ ਧਨ ਕੋ ਪਾਵੇ
ਤੇ ਜਿਵੇਂ ਪੱਕੀਆਂ ਇੱਟਾਂ ਵਿਕਣ ਤੇ ਧਨ ਮਿਲਣਾ ਸੀ ਏਦਾਂ ਤੇਰੀਆਂ ਇਹ ਪਿੱਲੀਆਂ ਇੱਟਾਂ ਵਿਕ ਕੇ ਤੈਨੂੰ ਧਨ ਦੀ ਪ੍ਰਾਪਤੀ ਹੋਵੇਗੀ ਉਹ ਕਥਾ ਆਉਂਦੀ ਹੈ ਇਤਿਹਾਸ ਵਿੱਚ ਕਿ ਸਰਕਾਰੀ ਸਰਾਂ ਬਣਦੀ ਸੀ ਬੜੀ ਵੱਡੀ ਕਿਲਾ ਬਣਦਾ ਸੀ ਇੱਟਾਂ ਦੀ ਬਹੁਤ ਜ਼ਿਆਦਾ ਲੋੜ ਸੀ ਸਿਪਾਹੀ ਲੱਭਦੇ ਫਿਰਨ ਵੀ ਕਿਤੋਂ ਇੱਟਾਂ ਮਿਲਣ ਤਾਂ ਲਾਹੌਰ ਪਹੁੰਚ ਗਏ ਪਤਾ ਲੱਗਾ ਵੀ ਇੱਥੇ ਭਾਈ ਬੁੱਧੂ ਨੇ ਆਵੇ ਲਾਏ ਆ ਉਹਨਾਂ ਦੀਆਂ ਇੱਟਾਂ ਨੇ। ਜਾ ਕੇ ਵੇਖਿਆ ਵੀ ਇੱਟਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਉਹਨਾਂ ਨੂੰ ਚਾਹੀਦੀਆਂ ਵੀ ਵੱਧ ਸਨ, ਇੰਨਾ ਪੂਰ ਕੇ ਇੱਟਾਂ ਦਾ ਉਹਨਾਂ ਨੂੰ ਮਿਲਦਾ ਨਹੀਂ ਸੀ। ਤੇ ਜਾ ਕੇ ਜਦੋਂ ਗੱਲ ਕੀਤੀ ਤੇ ਭਾਈ ਬੁੱਧੂ ਨੇ ਆਖਿਆ ਵੀ ਭਾਵੇਂ ਇੱਟਾਂ ਪਿੱਲੀਆਂ ਨੇ ਮੇਰੀਆਂ ਪਰ ਵੇਚਣੀਆਂ ਮੈਂ ਪੱਕਿਆਂ ਦੇ ਭਾਅ ਨੇ। ਉਹਨਾਂ ਆਖਿਆ ਜਿੰਨੇ ਪੈਸੇ ਚਾਹੀਦੇ ਨੇ ਲੈ ਲੈ ਪੱਕੀਆਂ ਦੇ ਭਾਅ, ਪਰ ਸਾਨੂੰ ਇੱਟਾਂ ਦੇ ਦੇ। ਤੋ ਏਦਾਂ ਗੁਰੂ ਸਾਹਿਬ ਜੀ ਦੇ ਬਚਨ ਤੇ ਭਾਈ ਲੱਖੂ ਜੀ ਦੇ ਬਚਨ ਜਿਹੜੇ ਸਨ ਉਹ ਲਾਹੌਰ ਸ਼ਹਿਰ ਦੀ ਧਰਤੀ ਤੇ ਪੂਰੇ ਹੋਏ।
ਤਥਾ ਬਿਕੇ ਰਿਣ ਸਭ ਉਤਰ ਆਵੇ।
ਭਾਈ ਲੱਖੂ ਨੇ ਵੀ ਕਹਿ ਦਿੱਤਾ ਸੀ ਵੀ ਤੇਰਾ ਜਿੰਨਾ ਕਰਜ਼ਾ ਹੈ ਭਾਈ ਬੁੱਧੂ ਸਾਰਾ ਕਰਜ਼ਾ ਲੱਥ ਜਾਏਗਾ।
ਲਵਪੁਰ ਮੇ ਲੱਦਾ ਇਸ ਭਾਂਤ।
ਏਦਾਂ ਲਾਹੌਰ ਸ਼ਹਿਰ ਚ ਭਾਈ ਲੱਦਾ ਜੀ ਏਦਾਂ ਦੇ ਪਰ ਉਪਕਾਰ ਕਰਦੇ, ਜੇ ਕਿਤੇ ਸਿੱਖਾਂ ਵਿਚ ਆਪਸੀ ਕਿਤੇ ਮਰੋੜ ਚੂੜਾ ਹੋ ਜਾਂਦਾ। ਮਰੋੜ ਚੂੜਾ ਖਾਲਸੇ ਦੇ ਬੋਲੇ ਚ ਇਹ ਨੀ ਕਹਿੰਦੇ ਵੀ ਸਿੱਖ ਲੜ ਪਏ ਨੇ ਆਪਸ ਚ, ਵੀ ਸਿੰਘ ਇੱਕ ਸਿੰਘ ਦੂਜੇ ਸਿੰਘ ਨਾਲ ਲੜ ਪਏ ਨਾ, ਤੇ ਖਾਲਸਾਈ ਬੋਲੇ ਦੇ ਵਿੱਚ ਇਹ ਨੀ ਕਹਿੰਦੇ ਲੜ ਪਏ ਨੇ, ਕਹਿੰਦੇ ਲੜਨਗੇ ਤਾਂ ਦੁਸ਼ਮਣਾਂ ਨਾਲ, ਆਪਸ ਥੋੜੀ ਲੜਦੇ। ਕਹਿੰਦੇ ਫਿਰ ਇਹ ਆਪਸ ਵਿੱਚ ਜਿਹੜੇ ਲੜਦੇ ਆ ਇਹਨੂੰ ਕੀ ਕਹਿੰਦੇ ਹੋ ਤੁਸੀਂ? ਕਹਿੰਦੇ ਇਹਨੂੰ ਕਹਿੰਦੇ ਆ ਮਰੋੜ ਚੂੜਾ, ਜਾਂ ਕਹਿ ਦਿੰਦੇ ਆ ਦਾਤਣ ਕੁਰਲਾ। ਮਰੋੜ ਚੂੜਾ ਹੁੰਦਾ ਵੀ ਥੋੜਾ ਜਿਹਾ ਜ਼ਿਆਦਾ ਹੋ ਜੇ ਕੰਮ, ਉਹਨੂੰ ਮਰੋੜ ਚੂੜਾ ਕਹਿ ਦਿੰਦੇ ਆ। ਜੇ ਕੱਲਾ ਬੋਲ ਬਲਈਆ ਹੋਇਆ ਹੋਵੇ ਉਹਨੂੰ ਕਹਿ ਦਿੰਦੇ ਆ ਦਾਤਣ ਕੁਰਲਾ, ਵੀ ਇਹ ਦਾਤਣ ਕੁਰਲਾ। ਕੋਈ ਗੱਲ ਨੀ, ਸ਼ਾਮ ਨੂੰ ਇਹਨਾਂ ਨੇ ਰਹਿ ਰਾਸ ਸਾਹਿਬ ਦੇ ਸਮੇਂ ਫਿਰ ਇਕੱਠੇ ਹੋ ਜਾਣਾ। ਇਹ ਨੀ ਬਹੁਤਾ ਸਮਾਂ ਲੜ ਕੇ ਰਹਿੰਦੇ, ਸਿੱਖਾਂ ਦਾ ਵੈਰ ਇੰਨਾ ਸਮਾਂ ਨਹੀਂ ਹੁੰਦਾ ਆਪਸ ਵਿੱਚ। ਅੱਜ ਕੱਲ ਤਾਂ ਪੁਸ਼ਤਾਂ ਦਰ ਪੁਸ਼ਤਾਂ ਪਾਲਣ ਲੱਗ ਪਏ ਆਪਾਂ। ਭਾਈ ਲੱਦਾ ਜੀ ਨੇ ਵੇਖਣਾ ਜੀ ਜੇ ਕਿਤੇ ਉੱਥੇ ਦਾਤਣ ਕੁਰਲਾ ਸਿੱਖਾਂ ਚ ਕਿਤੇ ਹੋ ਜਾਣਾ ਮਾੜਾ ਮੋਟਾ ਬੋਲ ਬਲਈਆ, ਤੇ ਭਾਈ ਲੱਦੇ ਨੇ ਵਿੱਚ ਪੈ ਕੇ ਉਹਨਾਂ ਦੀ ਸਾਂਝ ਪਵਾ ਦੇਣੀ, ਉਹਨਾਂ ਦੀ ਲੜਾਈ ਪੜ੍ਹਾਈ ਖਤਮ ਕਰ ਦੇਣੀ ਵਿਚੋਲਗੀ ਕਰਕੇ। ਖਾਲਸਾ ਜੀ ਦੋ ਧਿਰਾਂ ਦੇ ਸਿਰ ਜੋੜਨੇ ਬੜਾ ਵੱਡਾ ਪਰਉਪਕਾਰ ਹੈ। ਤੋੜਨ ਦਾ ਬੜਾ ਵੱਡਾ ਪਾਪ ਹੁੰਦਾ ਤੇ ਜੋੜਨ ਦਾ ਪੁੰਨ ਹੁੰਦਾ। ਤੋ ਏਦਾਂ ਭਾਈ ਲੱਦਾ ਜੀ ਲਾਹੌਰ ਸ਼ਹਿਰ ਵਿੱਚ ਪਰਉਪਕਾਰੀ ਬਿਰਤੀ ਕਰਦੇ ਹਨ।
ਪਰਉਪਕਾਰ ਕਰੀ ਬਖਿਆਤ।
ਏਦਾਂ ਬਖਿਆਤ ਹੀ ਪ੍ਰਗਟ ਰੂਪ ਵਿੱਚ ਭਾਈ ਸਾਹਿਬ ਜੀ ਪਰਉਪਕਾਰ ਕਰਦੇ ਭਾਈ ਲੱਦਾ ਜੀ।
ਲੱਖੂ ਰਹੇ ਪਟੋਲੀ ਤਾਂ।
ਉਸੇ ਸ਼ਹਿਰ ਵਿੱਚ ਭਾਈ ਲੱਖੂ ਪਟੋਲੀ ਜੀ ਰਹਿੰਦੇ ਹਨ।
ਗੁਰੂ ਧਿਆਨ ਨਿਸ ਦਿਨ ਮਨ ਮਾਏ।
ਜਿਹੜੇ ਰਾਤ ਦੇ ਨੱਠੇ ਪੈਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਭਾਈ ਲੱਖੂ ਪਟੋਲੀ ਜੀ।
ਇੱਕ ਤੀਰਥ ਅਰ ਮੂਲਾ ਬੇਰੀ।
ਔਰ ਇੱਕ ਨੇ ਭਾਈ ਤੀਰਥ ਜੀ, ਦੂਜੇ ਭਾਈ ਮੂਲਾ ਜੀ ਹਨ।
ਸਿੱਖ ਮੁਕੰਦਾ ਮਿਲ ਤਿਸ ਬੇਰੀ।
ਔਰ ਤੀਜਾ ਸਿੱਖ ਹੈ ਇਹਨਾਂ ਦੇ ਨਾਲ ਭਾਈ ਮੁਕੰਦਾ, ਇਹ ਇਹਨਾਂ ਦੇ ਨਾਲ ਮਿਲ ਕੇ।
ਚੌਥ ਨਿਹਾਲੂ ਜੋ ਸੁਨਿਆਰਾ।
ਔਰ ਚੌਥੇ ਸਨ ਭਾਈ ਨਿਹਾਲੂ ਜੀ, ਜਿਹੜੇ ਸੁਨਿਆਰੇ ਸਨ, ਸੋਨੇ ਦੀ ਕਿਰਤ ਕਰਦੇ ਸੀ, ਸੋਨੇ ਦੇ ਗਹਿਣੇ ਬਣਾਉਂਦੇ। ਇਹ ਚਾਰੇ ਗੁਰਸਿੱਖ ਮਿਲ ਕੇ ਭਾਈ ਤੀਰਥ ਜੀ, ਭਾਈ ਮੂਲਾ ਜੀ, ਭਾਈ ਮੁਕੰਦਾ ਜੀ ਔਰ ਭਾਈ ਨਿਹਾਲੂ ਜੀ, ਇਹ ਚਾਰੇ ਗੁਰਸਿੱਖ ਮਿਲ ਕੇ ਇਕੱਠੇ ਹੋ ਕੇ
ਮਿਲ ਆਏ ਗੁਰ ਕੇ ਦਰਬਾਰਾ।
ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਸ਼ਰਨ ਚੱਲ ਕੇ ਆਏ।
ਕਰ ਬੰਦਨ ਕੋ ਬੈਠੇ ਪਾਸ।
ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਨਮਸਕਾਰ ਕਰਕੇ ਕੋਲ ਬੈਠ ਗਏ।
ਹੱਥ ਜੋੜ ਕੀਨੀ ਅਰਦਾਸ।
ਭਾਈ ਤੀਰਥ ਜੀ, ਭਾਈ ਮੂਲਾ ਜੀ ਉਹਨਾਂ ਨੇ ਹੱਥ ਜੋੜ ਕੇ ਸਹਿਬ ਪੰਚਮ ਪਾਤਸ਼ਾਹ ਜੀ ਨੂੰ ਅਰਦਾਸ ਕੀਤੀ, ਬੇਨਤੀ ਕਰਕੇ ਕਹਿਣ ਲੱਗੇ
ਸਿੱਖ ਆਪ ਕੇ ਅਨੇਕ ਪ੍ਰਕਾਰੇ।
ਕਹਿਣ ਲੱਗੇ ਮਹਾਰਾਜ ਜੀ ਆਪ ਜੀ ਦੇ ਅਨੇਕ ਪ੍ਰਕਾਰ ਦੇ ਸਿੱਖ ਨੇ, ਕਿਉਂਕਿ ਸਿੱਖ ਵੀ ਬਹੁਰੰਗੀ ਹਨ, ਸਾਰਿਆਂ ਦੀ ਬਿਰਤੀ ਇੱਕੋ ਜੀ ਨਹੀਂ ਹੁੰਦੀ, ਸਭ ਦੇ ਭਾਵ, ਸਭ ਦੀਆਂ ਬਿਰਤੀਆਂ, ਸਭ ਦੇ ਖਿਆਲਾਤ, ਸਭ ਦੀਆਂ ਵਿਚਾਰਾਂ ਉਹ ਅਨੇਕ ਪ੍ਰਕਾਰ ਦੀਆਂ ਹੁੰਦੀਆਂ ਹਨ। ਕੋਈ ਕਿਸ ਪ੍ਰਕਾਰ ਦੇ ਭਾਵ ਨੂੰ ਰੱਖਦਾ, ਕੋਈ ਕਿਸੇ ਪ੍ਰਕਾਰ ਦੇ। ਮਹਾਰਾਜ ਆਪ ਜੀ ਦੇ ਸਿੱਖ ਵੀ ਅਨੇਕ ਪ੍ਰਕਾਰ ਦੇ ਹਨ।
ਸ਼ਬਦ ਕੀਰਤਨ ਕਥਾ ਉਚਾਰੇ।
ਮਹਾਰਾਜ ਉਹਨਾਂ ਵਿੱਚੋਂ ਆਪ ਜੀ ਦੇ ਬਹੁਤ ਸਾਰੇ ਸਿੱਖ ਨੇ ਜਿਹੜੇ ਸ਼ਬਦ ਕਥਾ ਕੀਰਤਨ ਉਚਾਰਨ ਕਰਦੇ, ਸ਼ਬਦ ਦਾ ਕੀਰਤਨ ਕਰਦੇ ਨੇ ਸਿੱਖ। ਏਦਾਂ ਕਈ ਸਿੱਖ ਸ਼ਬਦ ਦੀ ਕਥਾ ਕਰਦੇ ਹਨ।
ਇੱਕ ਤੇ ਸੁਨਤ ਸੋ ਮਨ ਦਰਵ ਜਾਵੇ।
ਮਹਾਰਾਜ ਜਦੋਂ ਉਹ ਕੀਰਤਨ ਕਰਨ ਵਾਲੇ ਜਾਂ ਕਥਾ ਕਰਨ ਵਾਲੇ ਕੁਝ ਸਿੱਖ ਨੇ ਉਹਨਾਂ ਕੋਲੋਂ ਜਦੋਂ ਅਸੀਂ ਕੀਰਤਨ ਸੁਣਦੇ ਹਾਂ ਜਾਂ ਕਥਾ ਸੁਣਦੇ ਹਾਂ ਤਾਂ ਸਾਡਾ ਜਿਹੜਾ ਮਨ ਹੈ ਉਹ ਦਰਬ ਜਾਂਦਾ। ਦਰਬ ਜਾਣ ਦਾ ਮਤਲਬ ਹੁੰਦਾ ਵੀ ਮਨ ਐਨ ਟਿਕ ਜਾਂਦਾ ਕਥਾ ਵਿੱਚ ਤੇ ਕੀਰਤਨ ਵਿੱਚ। ਜਦੋਂ ਕੁਝ ਸਿੱਖ ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਤਾਂ ਉਹਨਾਂ ਕੋਲੋਂ ਕੀਰਤਨ ਕਥਾ ਸੁਣਦਿਆਂ ਸਾਡਾ ਮਨ ਦ੍ਰਵੀਭੂਤ ਹੋ ਜਾਂਦਾ, ਟਿਕ ਜਾਂਦਾ ਹੈ।
ਇੱਕ ਕੋ ਕਹਿਓ ਸਮੀਪ ਨ ਜਾਵੇ।
ਤੇ ਮਹਾਰਾਜ, ਕੁਝ ਸਿੱਖ ਐਸੇ ਵੀ ਨੇ ਜਿਨ੍ਹਾਂ ਕੋਲੋਂ ਕਥਾ ਸੁਣੀਏ, ਕੀਰਤਨ ਸੁਣੀਏ, ਤੇ ਮਨ ਉੱਥੇ ਟਿਕਦਾ ਹੀ ਨਹੀਂ ਹੈ। ਉਹ ਸਾਰਾ ਕੀਰਤਨ ਕਰ ਹਟਦੇ, ਕਥਾ ਕਰ ਹਟਦੇ, ਮਨ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਜਾਂਦਾ। ਹਾਂਜੀ,
ਸ਼੍ਰੀ ਮੁਕਤੇ ਸ਼ੁਭ ਜੁਗਤ ਬਖਾਨੀ।
ਮਹਾਰਾਜ ਜੀ, ਇਹਦਾ ਕੀ ਕਾਰਨ ਹੈ ਵੀ ਉਹੀ ਕਥਾ ਉਹੀ ਕੀਰਤਨ ਕੁਝ ਸਿੱਖਾਂ ਕੋਲੋਂ ਸੁਣੀਏ ਮਨ ਦ੍ਰਵੀਭੂਤ ਹੋ ਜਾਂਦਾ, ਉਹੀ ਕਥਾ ਉਹੀ ਕੀਰਤਨ ਦੂਜਿਆਂ ਕੋਲੋਂ ਸੁਣੀਏ ਸਿੱਖਾਂ ਕੋਲੋਂ, ਉਹਨਾਂ ਕੋਲੋਂ ਸੁਣਦਿਆਂ ਮਨ ਜਿਹੜਾ ਟਿਕਦਾ ਹੀ ਨਹੀਂ ਹੈ, ਉਹਨਾਂ ਦੇ ਨੇੜੇ ਹੀ ਨਹੀਂ ਜਾਂਦਾ, ਇਕਾਗਰ ਹੀ ਨਹੀਂ ਹੁੰਦਾ। ਇਹਦਾ ਕੀ ਕਾਰਨ ਹੋ ਸਕਦਾ ਹੈ? ਤਾਂ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੱਸਦੇ ਨੇ, ਜੁਗਤ
ਹੀਰਾ ਫਟਕ ਦੋਏ ਏਕ ਸਮਾਨੀ।
ਮਹਾਰਾਜ ਜੀ ਉਦਾਹਰਣ ਦਿੰਦੇ, ਕਹਿੰਦੇ ਸਿੱਖੋ, ਹੀਰਾ ਹੁੰਦਾ ਨਾ ਹੀਰਾ, ਤੇ ਇੱਕ ਹੁੰਦਾ ਬਲੋਰ ਦਾ ਸ਼ੀਸ਼ਾ, ਜਿਹਨੂੰ ਫਟਕ ਦਾ ਸ਼ੀਸ਼ਾ ਕਹਿੰਦੇ। ਉਹ ਫਟਕ ਵੀ ਜਿਹੜੀ ਬਲੋਰ ਦੀ ਮਣੀ ਜੀ ਹੁੰਦੀ ਹੈ, ਉਹ ਤੇ ਹੀਰਾ ਵੇਖਣ ਨੂੰ ਦੋਵੇਂ ਇੱਕੋ ਜਿਹੇ ਹੁੰਦੇ, ਬਲੋਰ ਦਾ ਸ਼ੀਸ਼ਾ ਵੀ ਤੇ ਹੀਰਾ ਵੀ, ਆਕਾਰ ਵੀ ਦੋਨਾਂ ਦਾ ਇੱਕੋ ਜਿਹਾ ਬਣਿਆ ਹੁੰਦਾ ਘੜ ਕੇ, ਤੇ ਜਿਹੜਾ ਬਲੋਰ ਦਾ ਸ਼ੀਸ਼ਾ ਹੁੰਦਾ ਉਹ ਵੀ ਉਦਾਂ ਦਾ ਹੀ ਬਣਾਇਆ ਹੁੰਦਾ। ਹਾਂਜੀ,
ਹੀਰਾ ਨਿਜ ਪ੍ਰਕਾਸ਼ ਦਿਖਰਾਵੇ।
ਵੇਖਣ ਨੂੰ ਦੋਵੇਂ ਇੱਕੋ ਜਿਹੇ ਲੱਗਦੇ ਆ, ਪਰ ਜਿਹੜਾ ਹੀਰਾ ਹੁੰਦਾ ਨਾ, ਉਹ ਆਪਣਾ ਪ੍ਰਕਾਸ਼ ਦੂਜਿਆਂ ਤੇ ਪਾਉਂਦਾ, ਉਹਦੇ ਅੰਦਰੋਂ ਨਿਕਲਦਾ ਪ੍ਰਕਾਸ਼, ਔਰ ਉਹਦਾ ਪ੍ਰਕਾਸ਼ ਦੂਜਿਆਂ ਤੇ ਪੈਂਦਾ, ਜਿਹੜੀਆਂ ਚੀਜ਼ਾਂ ਉਹਦੇ ਨੇੜੇ ਹੁੰਦੀਆਂ ਨੇ ਉਹਨਾਂ ਉੱਤੇ ਉਸ ਹੀਰੇ ਦਾ ਪ੍ਰਕਾਸ਼ ਪੈਂਦਾ ਹੈ।
ਸਰਬ ਰੰਗ ਕੇ ਉਪਰ ਛਾਵੇ।
ਉਹ ਹੀਰੇ ਦਾ ਜਿਹੜਾ ਪ੍ਰਕਾਸ਼ ਆ ਉਹ ਸਾਰੇ ਰੰਗਾਂ ਤੇ ਛਾ ਜਾਂਦਾ, ਜੇ ਕਾਲੇ ਰੰਗ ਤੇ ਪਿਆ ਤਾਂ ਵੀ ਉਹਦਾ ਪ੍ਰਕਾਸ਼ ਕਾਲੇ ਰੰਗ ਤੇ ਪੈਣਾ, ਜੇ ਲਾਲ ਰੰਗ ਤੇ ਪਿਆ ਤੇ ਲਾਲ ਰੰਗ ਤੇ ਪੈ ਜਾਣਾ ਉਹਦਾ ਪ੍ਰਕਾਸ਼, ਜੇ ਹਰੇ ਰੰਗ ਦੇ ਕੱਪੜੇ ਤੇ ਪਿਆ ਤੇ ਉਹਦੇ ਤੇ ਵੀ ਪੈ ਜਾਣਾ। ਉਹ ਕਿਸੇ ਕੱਪੜੇ ਦਾ ਜਾਂ ਕਿਸੇ ਰੰਗ ਨੂੰ ਆਪਣੇ ਤੇ ਨਹੀਂ ਆਉਣ ਦਿੰਦਾ, ਸਗੋਂ ਆਪਣਾ ਜਿਹੜਾ ਪ੍ਰਕਾਸ਼ ਆ ਉਹ ਸਾਰੇ ਰੰਗਾਂ ਦੇ ਉੱਤੇ ਵਿਖਾ ਦਿੰਦਾ, ਜਿਹੜਾ ਹੀਰਾ। ਹਾਂਜੀ,
ਫਟਕ ਪ੍ਰਕਾਸ਼ ਪਰੇ ਨੈ ਕਾਓ।
ਪਰ ਜਿਹੜਾ ਫਟਕ ਦਾ ਸ਼ੀਸ਼ਾ ਹੁੰਦਾ ਨਾ ਬਲੋਰ ਦਾ, ਉਹਦਾ ਪ੍ਰਕਾਸ਼ ਦੂਜੇ ਤੇ ਨਹੀਂ ਕਿਸੇ ਤੇ ਪੈਂਦਾ, ਸਗੋਂ ਜਿੱਥੇ ਪਿਆ ਹੋਵੇ ਉਹ ਦੂਜਿਆਂ ਦਾ ਰੰਗ ਆਪ ਗ੍ਰਹਿਣ ਕਰ ਲੈਂਦਾ, ਉਹਦਾ ਜਿਹੜਾ ਪ੍ਰਕਾਸ਼ ਆ ਉਹ ਦੂਜੇ ਤੇ ਨਹੀਂ ਪੈਂਦਾ। ਜੇ ਲਾਲ ਰੰਗ ਤੇ ਧਰੋ ਤੇ ਆਪ ਹੀ ਲਾਲ ਹੋ ਜਾਂਦਾ, ਜੇ ਹਰੇ ਰੰਗ ਤੇ ਧਰੋ ਆਪ ਹੀ ਹਰਾ ਹੋ ਜਾਂਦਾ, ਉਹਦੇ ਤੇ ਆਪਣਾ ਪ੍ਰਕਾਸ਼ ਨਹੀਂ ਪਾਉਂਦਾ, ਸਗੋਂ ਦੂਜਿਆਂ ਦਾ ਪ੍ਰਕਾਸ਼ ਆ ਉਹ ਆਪਣੇ ਤੇ ਗ੍ਰਹਿਣ ਕਰ ਲੈਂਦਾ।
ਅੰਤਰ ਇਤੋ ਦੋਹਨ ਕੇ ਮਾਓ।
ਮਹਾਰਾਜ ਕਹਿੰਦੇ ਇੰਨਾ ਫਰਕ ਹੁੰਦਾ ਹੀਰੇ ਦੇ ਵਿੱਚ ਤੇ ਬਲੋਰ ਦੇ ਸ਼ੀਸ਼ੇ ਵਿੱਚ, ਕਿ ਹੀਰਾ ਆਪਣਾ ਪ੍ਰਭਾਵ ਪਾ ਦਿੰਦਾ ਦੂਜਿਆਂ ਤੇ ਪ੍ਰਕਾਸ਼ ਪਾਉਂਦਾ, ਔਰ ਜਿਹੜਾ ਬਲੋਰ ਆ ਉਹ ਦੂਜਿਆਂ ਦਾ ਪ੍ਰਭਾਵ ਆਪਣੇ ਤੇ ਕਬੂਲ ਕਰ ਲੈਂਦਾ।
ਤਿਮ ਗੁਰਮੁਖ ਕੀ ਕਰੋ ਪਛਾਣ।
ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਕਥਾ ਤੇ ਕੀਰਤਨ ਕਰਨ ਵਾਲੇ ਅਭਿਆਸੀ ਗੁਰਮੁਖ, ਉਹ ਹੀਰੇ ਵਾਂਗੂ ਨੇ, ਉਹ ਆਪਣਾ ਪ੍ਰਭਾਵ ਆਪਣੇ ਸਾਧਨਾ ਦਾ, ਆਪਣੀ ਬੰਦਗੀ ਦਾ, ਆਪਣੇ ਭਜਨ ਦਾ ਜਦੋਂ ਕਥਾ ਕੀਰਤਨ ਕਰਦੇ ਦੂਜਿਆਂ ਤੇ ਵੀ ਪਾ ਲੈਂਦੇ, ਸਾਰਿਆਂ ਦੇ ਉੱਤੇ ਉਹਨਾਂ ਦਾ ਪ੍ਰਭਾਵ ਛਾ ਜਾਂਦਾ ਹੈ।
ਜਿਸ ਸੰਗਤ ਮੈਂ ਕਰੇ ਬਖਾਨ।
ਉਹ ਜਦੋਂ ਵੀ ਸੰਗਤ ਵਿੱਚ ਕਥਾ ਕਰਦੇ ਨੇ ਜਾਂ ਕੀਰਤਨ ਕਰਦੇ ਨੇ ਕਿਤੇ ਵੀ ਜਾ ਕੇ,
ਤਿੰਨ ਕੋ ਤੇਜ ਸਬਨ ਪਰ ਛਾਵੇ।
ਉਹਨਾਂ ਗੁਰਮੁਖਾਂ ਦੀ ਕਈ ਕਥਾ ਕੀਰਤਨ ਸਾਰਿਆਂ ਤੇ ਅਸਰਦਾਈ ਹੁੰਦੀ ਹੈ, ਉਹ ਸਾਰੀ ਸੰਗਤ ਉੱਤੇ ਉਹਨਾਂ ਦਾ ਅਸਰ ਪੈਂਦਾ ਹੈ।
ਕਿਉਂਕਿ ਸਦਾ ਸੋ ਸੱਚ ਕਮਾਵੇ।
ਕਿਉਂ ਪੈਂਦਾ ਅਸਰ? ਕਿਉਂਕਿ ਉਹ ਸਦਾ ਸੱਚ ਕਮਾਉਂਦੇ ਨੇ, ਜੋ ਕਮਾਉਂਦੇ ਨੇ ਉਹੀ ਉਹ ਆਪਣੀ ਰਸਨਾ ਤੋਂ ਉਚਾਰਦੇ ਨੇ। ਹਾਂਜੀ,
ਜੇ ਨਰ ਹੋਰੇ ਅਰ ਕੁਰਿਆਰੇ।
ਪਰ ਜਿਹੜੇ ਬਲੌਰ ਦੇ ਸ਼ੀਸ਼ੇ ਵਾਂਗੂ ਨੇ, ਖਾਲੀ ਅੰਦਰੋਂ ਕੇਵਲ ਕਥਾ ਕੀਰਤਨ ਮੂੰਹ ਤੋਂ ਹੀ ਕਰਦੇ ਨੇ, ਆਪ ਕਮਾਈ ਨਹੀਂ ਕਰਦੇ, ਆਪ ਸੱਚ ਦੀ ਕਮਾਈ ਨਹੀਂ ਕਰਦੇ, ਜਿਹੜੇ ਸ਼ਾਸਤ ਵੇਦ ਬਕੈ ਖੜੋ ਭਾਈ, ਕਰਮ ਕਰੈ ਸੰਸਾਰੀ, ਕਰਮ ਕਰੋ ਸੰਸਾਰੀ, ਜਿਹੜੇ ਖਲੋ ਕੇ ਉਦਾਂ ਦਾ ਸ਼ਾਸਤਰ ਵੇਦ ਆਦਿਕ ਕਥਾ ਕਥਨ ਕਰਦੇ, ਬਹੁਤ ਸਾਰੀ ਗੁਰਬਾਣੀ ਦੀ ਵੀ, ਕੀਰਤਨ ਵੀ ਕਰਦੇ, ਪਰ ਆਪ ਨਹੀਂ ਕਮਾਉਂਦੇ ਆਪਣੇ ਅੰਦਰ, ਉਹ ਬਲੌਰ ਦੇ ਸ਼ੀਸ਼ੇ ਵਾਂਗੂ ਨੇ, ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ, ਉਹਨਾਂ ਦਾ ਕੋਈ ਪ੍ਰਭਾਵ ਅੱਗੇ ਨਹੀਂ ਪੈਂਦਾ।
ਸੋ ਕੁਸੰਗ ਮੈਂ ਬਣੇ ਉਦਾਰੇ।
ਉਹ ਤਾਂ ਆਪ ਕੁਸੰਗ ਦੇ ਵਿੱਚ ਬਣੇ ਉਦਾਰ, ਉਹ ਤਾਂ ਦੂਜਿਆਂ ਦਾ ਰੰਗ ਆਪ ਗ੍ਰਹਿਣ ਕਰੀ ਫਿਰਦੇ ਆ, ਜਿਹੜੇ ਦੂਜਿਆਂ ਦਾ ਰੰਗ ਆਪ ਗ੍ਰਹਿਣ ਕਰੀ ਫਿਰਨ ਉਹਨਾਂ ਨੇ ਆਪਣਾ ਰੰਗ ਕਿਸੇ ਤੇ ਕੀ ਚਾੜਨ।
ਹਾਂਜੀ, ਸ਼ੁਭ ਨਰ ਪਰ ਤੈ ਛਾਏ ਨਾ ਤੇਜ,
ਜਿਹੜੇ ਸ਼ੁਭ ਨਰ ਨੇ ਉਹਨਾਂ ਉੱਤੇ ਉਹਨਾਂ ਦਾ ਤੇਜ ਨਹੀਂ ਛਾਂਦਾ, ਉਹਨਾਂ ਉੱਤੇ ਉਹਨਾਂ ਦੀ ਕਈ ਕਥਾ ਦਾ ਤੇ ਕੀਰਤਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ।
ਸਤ ਸੰਗਤ ਕੋ ਜਿਨੋ ਮਜੇਜ,
ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਮਜੇਜ, ਜਿਨ੍ਹਾਂ ਦਾ ਸੁਭਾਅ ਸਤ ਸੰਗਤ ਕਰਨ ਵਾਲਾ ਹੈ,
ਜਿਸ ਕੈ ਹਿਰਦੇ ਸ਼ਬਦ ਗੁਰ ਕੇਰਾ,
ਜਿਨ੍ਹਾਂ ਦੇ ਹਿਰਦਿਆਂ ਚ ਗੁਰੂ ਦਾ ਸ਼ਬਦ ਵਸਦਾ, ਗੁਰ ਸ਼ਬਦ ਦੀ ਕਮਾਈ ਜਿਹੜੇ ਗੁਰਸਿੱਖ ਕਰਦੇ ਨੇ,
ਭਇਓ ਪ੍ਰਵੇਸ਼ ਮਹਾ ਸੁਖ ਹੀਰਾ,
ਉਹ ਜਦੋਂ ਸੰਗਤ ਵਿੱਚ ਆ ਕੇ ਕਥਾ ਕਰਦੇ ਕੀਰਤਨ ਕਰਦੇ ਤਾਂ ਉਹਨਾਂ ਦੀ ਕਈ ਕਥਾ ਤੇ ਕੀਰਤਨ ਦਾ ਸੰਗਤ ਤੇ ਅਸਰ ਪੈਂਦਾ ਔਰ ਸੁਣਨ ਵਾਲੇ ਸਰੋਤਿਆਂ ਦੇ ਹਿਰਦਿਆਂ ਵਿੱਚ ਵੀ ਸ਼ਬਦ ਵਸਦਾ ਹੈ।
ਸੋ ਰਸਨਾ ਤੇ ਜਬੈ ਬਖਾਨੇ,
ਗੁਰਮੁਖ ਜਿਹੜੇ ਅਭਿਆਸੀ ਨੇ ਆਪਣੀ ਰਸਨਾ ਤੋਂ ਜਦੋਂ ਵੀ ਕੋਈ ਸ਼ਬਦ ਉਚਾਰਨ ਕਰਦੇ ਹਨ,
ਸ਼੍ਰੋਤਾ ਸੁਣਤ ਸ਼ਾਂਤ ਕੋਠਾਨੇ,
ਸ਼੍ਰੋਤਾ ਸੁਣ ਕੇ ਆਪਣੇ ਹਿਰਦੇ ਨੂੰ ਸ਼ਾਂਤ ਕਰਦੇ ਨੇ। ਜਦੋਂ ਸਰੋਤੇ ਸੁਣਦੇ ਹੈ, ਸੁਣ ਕੇ ਤਿਨਾਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਹਨ।
ਤ੍ਰਿਸ਼ਨਾ ਤਪਤ ਤਜੈ ਸੁਖ ਪਾਵੇ,
ਉਹ ਆਪਣੇ ਹਿਰਦੇ ਚੋ ਤ੍ਰਿਸ਼ਨਾ ਦੀ ਅੱਗ ਨੂੰ ਤਿਆਗ ਕੇ ਆਤਮਕ ਸੁਖ ਦੇ ਆਨੰਦ ਨੂੰ, ਸ਼ੀਤਲਤਾ ਨੂੰ ਪ੍ਰਾਪਤ ਕਰਦੇ ਹਨ।
ਸਤ ਸੰਗਤ ਸਿਮਰਨ ਮਨ ਭਾਵੇ,
ਸਤ ਸੰਗਤ ਵਿੱਚ ਆ ਕੇ ਸਿਮਰਨ ਕਰਨਾ ਇਹੀ ਉਹਨਾਂ ਦੇ ਮਨ ਨੂੰ ਭਾਉਂਦਾ ਹੈ।
ਲਖੈ ਜੋ ਮਮ ਤੇ ਬੁੱਧ ਉਤੰਗ,
ਇਹ ਜਾਣਦੇ ਨੇ ਵੀ ਜਿਹੜੇ ਮੇਰੇ ਤੋਂ ਬੁੱਧੀ ਕਰਕੇ ਉਤੰਗ ਉੱਚੇ ਹਨ,
ਜਈਐ ਕਰਿਓ ਤਾਏ ਸ਼ੁਭ ਸੰਗ,
ਉਹਨਾਂ ਦੀ ਸੰਗਤ ਕਰਨੀ ਚਾਹੀਦੀ। ਜਿਹੜੇ ਸਤਸੰਗੀ ਨੇ ਨਾ, ਰੋਜ਼ ਸੰਗਤ। ਹੁਣ ਸਮੱਸਿਆ ਪਤਾ ਕੀ ਸੀ ਨਾ ਸਿੱਖਾਂ ਨੂੰ, ਕਹਿੰਦੇ ਮਹਾਰਾਜ ਅਸੀਂ ਕਿਵੇਂ ਪਛਾਣੀਏ ਵੀ ਕਿਹੜਾ ਅਭਿਆਸੀ ਆ ਤੇ ਕਿਹੜਾ ਨਹੀਂ ਅਭਿਆਸੀ। ਮਹਾਰਾਜ ਜੀ ਕਹਿੰਦੇ ਜਦੋਂ ਸਤਸੰਗਤ ਕਰੋਗੇ, ਰੋਜ਼ ਕਥਾ ਸੁਣੋਗੇ, ਕੀਰਤਨ ਸੁਣੋਗੇ, ਤੇ ਸੁਣਦਿਆਂ ਸੁਣਦਿਆਂ ਤੁਹਾਡੇ ਅੰਦਰ ਅਨੁਭਵ ਬਣ ਜਾਏਗਾ ਕਿ ਕਿਹਦੀ ਕਥਾ ਦੁਆਰਾ, ਕਿਸ ਦੇ ਕੀਰਤਨ ਦੁਆਰਾ ਤੁਹਾਡੇ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਤੇ ਜਿਵੇਂ ਜਿਵੇਂ ਤੁਹਾਨੂੰ ਸਮਝ ਪੈਣ ਲੱਗ ਪਏਗੀ, ਫਿਰ ਉਸੇ ਗੁਰਸਿੱਖ ਦੀ ਸੰਗਤ ਕਰਨੀ ਸ਼ੁਰੂ ਕਰਕੇ ਤੁਸੀਂ ਇਹ ਜਾਣਨਾ ਕਿ ਜਿਸ ਦੀ ਕਥਾ ਸੁਣ ਕੇ, ਜਿਸ ਦਾ ਕੀਰਤਨ ਸੁਣ ਕੇ ਮੇਰੇ ਹਿਰਦੇ ਨੂੰ ਸਕੂਨ ਪ੍ਰਾਪਤ ਹੋ ਰਿਹਾ, ਇਹ ਮੇਰੇ ਤੋਂ ਬੁੱਧੀ ਕਰਕੇ ਉੱਚਾ, ਮੈਂ ਇਸੇ ਦੀ ਸੰਗਤ ਕਰਾਂ। ਇਹ ਮੇਰੇ ਤੋਂ ਬੁੱਧੀ ਕਰਕੇ ਉਤੰਗ ਹੈ, ਉਤੰਗ ਕਹਿੰਦੇ ਨੇ ਉੱਚੇ ਨੂੰ, ਇਹ ਉੱਚਾ ਹੈ, ਮੈਂ ਇਸੇ ਦੀ ਸੰਗਤ ਕਰਾਂ ਔਰ ਇਸੇ ਦੇ ਕੋਲੋਂ ਬਚਨ ਸੁਣਾ।
ਗੁਰਬਾਕਨ ਕੋ ਹਿਰਦੈ ਬਸਾਵੇ,
ਤੇ ਫਿਰ ਇਉਂ ਨਾ ਗੁਰਮੁਖਾਂ ਦੀ ਸੰਗਤ ਕਰਕੇ ਗੁਰਸਿੱਖ ਸਤਸੰਗੀ ਆਪਣੇ ਹਿਰਦੇ ਚ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਵਸਾਉਂਦੇ ਹਨ।
ਜੇ ਅਸ ਨਰ ਕੁਸੰਗ ਕਬ ਪਾਵੇ,
ਕਹਿੰਦੇ ਜੇ ਕਿਤੇ ਇਹੋ ਜਿਹੇ ਨਰਾਂ ਨੂੰ, ਜਿਹੜੇ ਆਤਮ ਗਿਆਨੀ ਗੁਰਸਿੱਖ ਹੁੰਦੇ ਆ ਨਾ ਸਾਧਕ, ਪਹਿਲੀ ਗੱਲ ਤਾਂ ਉਹ ਕੁਸੰਗ ਕਰਦੇ ਨਹੀਂ, ਜੇ ਕਿਤੇ ਅਚਾਨਕ ਉਹਨਾਂ ਨੂੰ ਕਿਸੇ ਕੁਸੰਗੀ ਦੇ ਵਿੱਚ ਜਾ ਕੇ ਕੁਸੰਗ ਚ ਬੈਠਣਾ ਪੈ ਜੇ,
ਨੈ ਵਿਗੜੇ ਨਿਸ਼ਚਾ ਦ੍ਰਿੜ ਰਹੇ,
ਉੱਥੇ ਜਾ ਕੇ ਵੀ ਵਿਗੜਦੇ ਨਹੀਂ, ਕਿਉਂਕਿ ਹੀਰੇ ਵਾਂਗੂ ਨੇ, ਹੀਰਾ ਕਿਸੇ ਦਾ ਪ੍ਰਕਾਸ਼ ਨੀ ਗ੍ਰਹਿਣ ਕਰਦਾ, ਉਹਦਾ ਆਪਣਾ ਪ੍ਰਕਾਸ਼ ਹੁੰਦਾ। ਜਿਹੜੇ ਹੁੰਦੇ ਨੇ ਕੱਚੇ ਪਿੱਲੇ ਬਲੌਰ ਵਾਂਗੂ, ਉਹ ਜਿੱਥੇ ਜਾਣ ਉਹੋ ਜਿਹੇ ਹੋ ਜਾਂਦੇ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਉਹ ਉਦਾਂ ਦੇ ਹੀ ਬਣ ਜਾਂਦੇ ਆ। ਉਹਨਾਂ ਦਾ ਕਹਿਣਾ ਪਤਾ ਕੀ ਹੁੰਦਾ, ਜੈਸਾ ਦੇਸ ਤੈਸਾ ਭੇਸ, ਉਹ ਕਹਿੰਦੇ ਜਿੱਥੇ ਜਾਏ ਉਦਾਂ ਦੇ ਬਣ ਜਾਣਾ ਚਾਹੀਦਾ। ਤਦੇ ਤਾਂ ਅੱਜ ਕੱਲ ਇਹੋ ਜਿਹਾ ਵਰਤਾਰਾ ਬਹੁਤ ਵੇਖਣ ਨੂੰ ਮਿਲਦਾ ਹੈ, ਤੇ ਫਿਰ ਬਹੁਤ ਸਾਰੀ ਆਲੋਚਨਾ ਦਾ ਕਈ ਪ੍ਰਚਾਰਕਾਂ ਨੂੰ ਰਾਗੀ ਸਿੰਘਾਂ ਨੂੰ ਸਾਹਮਣਾ ਕਰਨਾ ਪੈਂਦਾ, ਕਿਉਂਕਿ ਬਲੌਰ ਦੇ ਸ਼ੀਸ਼ੇ ਵਾਂਗੂ ਜਿੱਥੇ ਗਏ ਉਹੋ ਜਿਹੇ ਹੋ ਗਏ। ਜਿਹੜੇ ਹੀਰੇ ਵਾਂਗੂ ਸ਼ੁੱਧ ਬਿਰਤੀ ਵਾਲੇ ਹੁੰਦੇ ਆ, ਉਹ ਅਗਰ ਕਿਤੇ ਕੁਸੰਗ ਚ ਚਲੇ ਵੀ ਜਾਣ ਤੇ ਉੱਥੋਂ ਦਾ ਅਸਰ ਨਹੀਂ ਕਬੂਲਦੇ, ਉਹ ਆਪਣੀ ਮਰਿਆਦਾ ਚ ਪਰਪੱਕ ਰਹਿੰਦੇ ਆ, ਆਪਣੇ ਨਿਸ਼ਚੇ ਚ ਦ੍ਰਿੜ ਰਹਿੰਦੇ ਆ। ਕੁਸੰਗੀਆਂ ਦੇ ਸੰਗ ਦਾ ਅਸਰ ਉਹਨਾਂ ਤੇ ਨਹੀਂ ਹੁੰਦਾ। ਸੱਪ ਨੇ ਚੰਦਨ ਨੂੰ ਬਲੇਡਾ ਮਾਰਿਆ ਹੁੰਦਾ, ਇੱਕ ਸੱਪ ਨੇ ਕਈ ਸੱਪ ਬਲੇਡਾ ਮਾਰ ਲੈਂਦੇ, ਪਰ ਚੰਦਨ ਦਾ ਸੁਭਾਅ ਹੁੰਦਾ ਹੈ ਕਿ ਸੱਪ ਦੀ ਸੰਗਤ ਕਰਦਿਆਂ ਵੀ ਉਹ ਆਪਣੀ ਸ਼ੀਤਲਤਾ ਦਾ ਗੁਣ ਨਹੀਂ ਤਿਆਗਦਾ। ਇਸੇ ਤਰ੍ਹਾਂ ਜਿਹੜੇ ਨਾਮ ਰਸੀ ਅਭਿਆਸੀ ਗੁਰਸਿੱਖ ਨੇ, ਜੇ ਕਿਤੇ ਕੁਸੰਗੀਆਂ ਦੇ ਸੰਗ ਚ ਚਲੇ ਵੀ ਜਾਣ ਤਾਂ ਉੱਥੇ ਜਾ ਕੇ ਉਹਨਾਂ ਦੇ ਅਸਰ ਨੂੰ ਨਹੀਂ ਕਬੂਲਦੇ। ਗੁਰਬਾਣੀ ਦਾ ਪਾਤਸ਼ਾਹ ਦਾ ਮਹਾਂਵਾਕ ਹੈ ਕਿ ਜਿਹੜੇ ਕਾਲੇ ਰੰਗ ਦੇ ਕੱਪੜੇ ਹੁੰਦੇ ਆ, ਜੇ ਚਿੱਟੇ ਰੰਗ ਦੇ ਦਿਨ ਦੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਜਾਏ ਤਾਂ ਉਹ ਕਾਲੇ ਰੰਗ ਦੇ ਕੱਪੜੇ ਸਫੇਦ ਦਿਨ ਦੇ ਵਿੱਚ ਵੀ ਕਾਲੇ ਹੀ ਰਹਿੰਦੇ ਹੈ। ਬੱਗਾ ਬੱਗੇ ਕੱਪੜੇ ਤੇ ਚਿੱਟੇ ਰੰਗ ਦੇ ਕੱਪੜੇ ਜੇ ਰਾਤ ਦੇ ਕਾਲੇ ਰੰਗ ਦੇ ਹਨੇਰੇ ਚ ਰੱਖ ਦਿੱਤੇ ਜਾਣ ਤੇ ਰਾਤ ਦੇ ਕਾਲੇ ਰਾਤੀ ਹੋਵਣ ਕਾਲੀਆਂ ਸੋ ਪੇਦਾ ਸੇ ਵੰਨ, ਰਾਤੀ ਹੋਵਣ ਕਾਲੀਆਂ ਸੋ ਪੇਦਾ ਸੇ ਵੰਨ। ਰਾਤ ਕਾਲੀ ਹੁੰਦੀ, ਹਨੇਰਾ ਕਾਲਾ ਹੁੰਦਾ, ਚਿੱਟੇ ਰੰਗ ਦਾ ਕੱਪੜਾ ਰਾਤ ਦੇ ਹਨੇਰੇ ਚ ਰੱਖ ਦਿਓ, ਕਾਲਾ ਨਹੀਂ ਹੋ ਜਾਂਦਾ, ਚਿੱਟਾ ਹੀ ਰਹਿੰਦਾ। ਇਸੇ ਤਰ੍ਹਾਂ ਨਾਮ ਜਪਣ ਵਾਲੇ ਗੁਰਮੁਖ ਜਿਹੜੇ ਉਜਵਲ ਨੇ ਸਫੇਦ ਕੱਪੜੇ ਵਾਂਗੂ, ਜੇ ਕਿਤੇ ਕਾਲੇ ਰੰਗ ਦੀ ਬਿਰਤੀ ਵਾਲੇ ਮਨਮੁਖ ਸਾਕਤਾਂ ਵਿੱਚ ਜਾ ਵੀ ਬੈਠਣ ਤੇ ਉੱਥੇ ਜਾ ਕੇ ਵੀ ਉਜਵਲ ਹੀ ਰਹਿੰਦੇ ਆ, ਸਫੇਦ ਹੀ ਰਹਿੰਦੇ, ਆਪਣਾ ਨਿਤਨੇਮ ਨਹੀਂ ਛੱਡਦੇ, ਆਪਣਾ ਭਜਨ ਨਹੀਂ ਛੱਡਦੇ, ਬਾਣੀ ਬਾਣੇ ਦੇ ਧਾਰ ਨਹੀਂ ਰਹਿੰਦੇ, ਉਹਦਾ ਤਿਆਗ ਨਹੀਂ ਕਰਦੇ। ਤੇ ਜੇ ਕਿਤੇ ਕਾਲੇ ਰੰਗ ਦੀ ਬਿਰਤੀ ਵਾਲੇ ਮਨਮੁਖ ਲੋਕ ਜਿਹੜੇ ਕਾਲੇ ਕੱਪੜੇ ਸਫੇਦ ਦਿਨ ਚ ਰੱਖ ਦੋ, ਕਾਲੇ ਹੀ ਰਹਿੰਦੇ ਆ, ਉਹ ਜੇ ਕਿਤੇ ਸਤਪੁਰਸ਼ਾਂ ਦੀ ਸੰਗਤ ਵਿੱਚ ਆ ਵੀ ਜਾਣ, ਪਹਿਲੀ ਗੱਲ ਤਾਂ ਆਉਂਦੇ ਨਹੀਂ, ਆ ਵੀ ਜਾਣ ਤੇ ਆ ਕੇ ਉੱਥੇ ਵੀ ਕਾਲੇ ਹੀ ਰਹਿੰਦੇ ਆ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਕਿਉਂ? ਕਿਉਂਕਿ ਉੱਥੇ ਆ ਕੇ ਵੀ ਉਹਨਾਂ ਨੇ ਨਗੋਚੇ ਹੀ ਕੱਢਣੇ ਹੁੰਦੇ ਆ, ਕਮੀਆਂ ਹੀ ਵੇਖਣੀਆਂ ਹੁੰਦੀਆਂ। ਤੋ ਸਤਪੁਰਸ਼ ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ, ਨਹਿ ਵਿਗੜਿਆ ਨਿਸ਼ਚਾ ਦ੍ਰਿੜ ਰਹੇ, ਉਹ ਵਿਗੜਦੇ ਨਹੀਂ ਕੋਈ ਸੰਗੀਆਂ ਦੇ ਸੰਗ ਚ ਜਾ ਕੇ, ਉਹਨਾਂ ਦਾ ਨਿਸ਼ਚਾ ਪਰਪੱਕ ਰਹਿੰਦਾ। ਇਹਦੇ ਬਾਬਤ ਮਹਾਂਪੁਰਖ ਇਉਂ ਉਦਾਹਰਣ ਦਿੰਦੇ ਆ ਮੇਰੇ ਵਿਦਿਆ ਦਾਤਾ ਜੀ, ਉਹ ਕਹਿੰਦੇ ਕਿ ਬੋੜ ਦਾ ਬੀਜ ਬੀਜੀਏ ਨਾ ਤੇ ਜਦੋਂ ਉੱਗਦਾ ਹੈ ਬਿਲਕੁਲ ਨਿਗਾਹ ਜਿਹਾ ਹੁੰਦਾ, ਪੌਦਾ ਬਣਦਾ, ਉਹਨੂੰ ਬੱਕਰੀ ਵੀ ਆ ਕੇ ਤੋੜ ਜਾਂਦੀ, ਨਿਗਾਹ ਜਿਹਾ ਜਵਾਕ ਵੀ ਆ ਕੇ ਮਿਧ ਜਾਂਦਾ, ਕਦੇ ਕੋਈ ਪੈਰ ਰੱਖ ਦੇ, ਉਦੋਂ ਨੂੰ ਬੜਾ ਸਾਂਭ ਕੇ ਰੱਖਣਾ ਪੈਂਦਾ। ਪਰ ਜਿਵੇਂ ਜਿਵੇਂ ਉਹ ਵੱਡਾ ਵਿਸ਼ਾਲ ਦਰਖਤ ਬਣ ਜਾਂਦਾ ਨਾ, ਫਿਰ ਉਹਦੇ ਨਾਲ ਹਾਥੀ ਵੀ ਬੰਨ ਦਿਓ ਤੇ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੁੰਦਾ, ਦਰਖਤ ਬੋੜਦਾ ਹੀ ਆ ਉਹ। ਇਸੇ ਤਰ੍ਹਾਂ ਜਦੋਂ ਤੱਕ ਅਸੀਂ ਆ ਜਗਿਆਸੂ ਤੇ ਸਾਧਕ, ਉਦੋਂ ਤੱਕ ਸਾਨੂੰ ਬੜਾ ਸੁਚੇਤ ਰਹਿਣਾ ਪਵੇਗਾ, ਕੁਸੰਗੀਆਂ ਦੇ ਸੰਗ ਤੋਂ ਬਚਣਾ ਪਏਗਾ, ਕਿਉਂਕਿ ਹਾਲੇ ਛੋਟੇ ਪੌਦੇ, ਖਬਰੇ ਕੌਣ ਤੋੜਦੇ। ਤੇ ਜਦੋਂ ਕੋਈ ਨਾਮ ਜਪਣ ਵਾਲਾ ਪੂਰਨ ਵਿਸ਼ਾਲ ਰੂਪ ਹੋ ਕੇ ਬੋੜ ਦਾ ਬ੍ਰਿਖ ਬਣ ਜਾਂਦਾ ਨਾ, ਪੂਰਨ ਤੌਰ ਤੇ ਪਰਪੱਕ ਹੋ ਜਾਂਦਾ, ਆਤਮ ਗਿਆਨੀ ਹੋ ਜਾਂਦਾ, ਫਿਰ ਭਾਵੇਂ ਜਿੰਨੇ ਮਰਜ਼ੀ ਕੁਸੰਗੀ ਉਹਦੇ ਆਲੇ ਦੁਆਲੇ ਨੂੰ ਘੇਰਾ ਪਾਈ ਰੱਖਣ, ਉੱਥੇ ਵੀ ਉਹ ਆਪਣੇ ਨਿਸ਼ਚੇ ਤੇ ਦ੍ਰਿੜ ਰਹਿੰਦਾ, ਕਦੇ ਵੀ ਆਪਣੇ ਨਿਸ਼ਚੇ ਤੋਂ ਡਾਵਾ ਡੋਲ ਨਹੀਂ ਹੁੰਦਾ। ਉਹਨਾਂ ਬਾਬਤ ਮਹਾਰਾਜ ਜੀ ਦੀ ਬਾਣੀ ਦਾ ਮਹਾਂਵਾਕ ਆ, ਡਿਗਾ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਹਾਂਜੀ,
ਜਥਾ ਅਚਲ ਇੱਕ ਥਲ ਥਿਰ ਆਹੇ,
ਜਿਵੇਂ ਕੋਈ ਅਚਲ ਚੀਜ਼ ਇੱਕ ਜਗ੍ਹਾ ਤੇ ਥਿਰ ਰਹਿੰਦੀ ਹੈ ਨਾ, ਪਹਾੜ ਇੱਕ ਜਗ੍ਹਾ ਤੇ ਥਿਰ ਰਹਿੰਦਾ, ਏਦਾਂ ਜਿਹੜੇ ਆਤਮ ਗਿਆਨੀ ਅਭਿਆਸੀ ਗੁਰਸਿੱਖ ਨੇ ਉਹ ਆਪਣੇ ਨਿਸ਼ਚੇ ਚ ਦ੍ਰਿੜ ਰਹਿੰਦੇ ਹਨ।
ਜਿਮ ਚੰਦਨ ਬਾਵਨ ਤਰੁ ਸੀਤਲ,
ਕਹਿੰਦੇ ਜਿਵੇਂ ਚੰਦਨ ਬਾਵਨ ਚੰਦਨ ਹੁੰਦਾ ਉਹ ਸ਼ੀਤਲ ਹੁੰਦਾ।
ਜੋ ਦਿਸ਼ਮੇ ਐ ਲਪਟੇ ਹੀ ਤਲ,
ਉਹਦੇ ਆਲੇ ਦੁਆਲੇ ਸੱਪਾਂ ਨੇ ਉਹਨੂੰ ਬਲੇਡੇ ਮਾਰੇ ਹੁੰਦੇ ਨੇ।
ਤਉ ਨ ਸੀਤ ਤਜ ਬਿਖ ਕੋ ਲੇਤ,
ਉਹ ਫਿਰ ਵੀ ਆਪਣੀ ਸ਼ੀਤਲਤਾ ਨਹੀਂ ਛੱਡਦਾ, ਭਾਵੇਂ ਸਾਰਾ ਦਿਨ ਜ਼ਹਿਰ ਉਹਦੇ ਆਲੇ ਦੁਆਲੇ ਹੁੰਦਾ, ਸੱਪ ਜ਼ਹਿਰ ਵੀ ਉਹਦੇ ਤੇ ਉਗਲਦੇ ਆ, ਆਪਣਾ ਡੰਗ ਵੀ ਮਾਰਦੇ ਆ, ਪਰ ਉਹ ਆਪਣੀ ਸ਼ੀਤਲਤਾ ਨੂੰ ਨਹੀਂ ਤਿਆਗਦਾ।
ਸਰਪਨ ਕੋ ਸੀਤਲ ਕਰ ਦੇਤ,
ਸਗਵਾਂ ਉਹਨਾਂ ਜਿਹੜੇ ਜ਼ਹਿਰੀਲੇ ਨਾਗ ਨੇ ਸੱਪ ਨੇ, ਉਹ ਚੰਦਨ ਉਹਨਾਂ ਨੂੰ ਵੀ ਸ਼ੀਤਲ ਕਰ ਦਿੰਦਾ। ਨਾਮ ਜਪਣ ਵਾਲਾ ਅਭਿਆਸੀ ਗੁਰਮੁਖ ਜੇ ਕਿਤੇ ਕੁਸੰਗੀਆਂ ਵਿੱਚ ਵੀ ਚਲਾ ਗਿਆ ਤੇ ਉੱਥੇ ਵੀ ਆਪਣੀ ਬਿਰਤੀ ਵਾਲੇ ਕਈਆਂ ਨੂੰ ਬਣਾ ਲੈਂਦਾ। ਹਾਂਜੀ,
ਤਿਮ ਗੁਰਮੁਖ ਜੇ ਧਸੇ ਕੁਸੰਗ,
ਇਸੇ ਤਰ੍ਹਾਂ ਕਹਿੰਦੇ ਜੇ ਕੋਈ ਗੁਰਮੁਖ ਅਭਿਆਸੀ ਕੁਸੰਗ ਚ ਧਸ ਜਾਏ, ਯਾਨੀ ਕਿ ਕੁਸੰਗ ਚ ਚਲਾ ਜਾਏ,
ਤੈ ਪੀ ਦੇਤ ਆਪਣੋ ਰੰਗ,
ਉਹ ਹੀਰੇ ਵਾਂਗੂ ਉੱਥੇ ਵੀ ਜਾ ਕੇ ਆਪਣਾ ਹੀ ਰੰਗ ਦਿੰਦਾ, ਉੱਥੇ ਵੀ ਜਾ ਕੇ ਉਹ ਆਪਣਾ ਹੀ ਅਸਰ ਤੇ ਪ੍ਰਭਾਵ ਪਾਉਂਦਾ।
ਤਿਨ ਕੇ ਅਵਗੁਣ ਆਪ ਨਾ ਕਰੇ,
ਉਹਨਾਂ ਕੁਸੰਗੀਆਂ ਵਾਲੇ ਅਵਗੁਣ ਉਹ ਗੁਰਮੁਖ ਆਪ ਨਹੀਂ ਕਰਦਾ, ਸਗੋਂ ਉਹਨਾਂ ਕੁਸੰਗੀਆਂ ਨੂੰ ਵੀ ਆਪਣੀ ਵਰਗੀ ਮਰਿਆਦਾ ਸਿਖਾ ਦਿੰਦਾ, ਉਹਨਾਂ ਨੂੰ ਵੀ ਬਾਣੀ ਪੜ੍ਹਨ ਲਾ ਦਿੰਦਾ, ਉਹਨਾਂ ਨੂੰ ਵੀ ਨਿਤਨੇਮ ਕਰਨ ਲਾ ਦਿੰਦਾ, ਉਹਨਾਂ ਨੂੰ ਵੀ ਭਲੇ ਕਰਮਾਂ ਵਿੱਚ ਪ੍ਰਵਿਰਤ ਕਰ ਦਿੰਦਾ।
ਸ਼ੁਭ ਗੁਣ ਕਹਿ ਕੇ ਉਰਮੋ ਧਰੇ,
ਜਿਹੜੇ ਸ਼ੁਭ ਗੁਣ ਨੇ ਉਹ ਕਹਿ ਕੇ ਆਪਣੇ ਹਿਰਦੇ ਜਿੱਥੇ ਆਪ ਧਾਰਨ ਕਰਦਾ ਉੱਥੇ ਆਪਣੀ ਸੰਗਤ ਕਰਨ ਵਾਲਿਆਂ ਨੂੰ ਵੀ ਧਾਰਨ ਕਰਾਉਂਦਾ।
ਸੁਣ ਸਿੱਖਣ ਸਭ ਸੀਸ ਨਿਵਾਇਓ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਾਈ ਤੀਰਥ ਜੀ, ਭਾਈ ਮੂਲਾ ਜੀ ਹੋਣਾ, ਭਾਈ ਮੁਕੰਦਾ ਜੀ ਔਰ ਭਾਈ ਨਿਹਾਲੂ ਜੀ ਨੇ, ਇਹਨਾਂ ਦੇ ਸਮੇਤ ਜਿੰਨੀ ਸਿੱਖ ਸੰਗਤ ਸੀ ਸਭ ਨੇ ਗੁਰੂ ਚਰਨਾਂ ਤੇ ਸੀਸ ਨਵਾ ਕੇ ਮੱਥਾ ਟੇਕਿਆ।
ਜਥਾ ਯੋਗ ਸ੍ਰੀ ਗੁਰੂ ਬਤਾਇਓ।
ਮਹਾਰਾਜ ਜੀ ਆਪ ਜੀ ਨੇ ਜਥਾ ਯੋਗ ਬਿਲਕੁਲ ਸਹੀ ਤੇ ਵਾਸਤਵਿਕ ਬਚਨ ਕਹੇ ਹਨ।
ਇਸ ਪ੍ਰਕਾਰ ਨਿਤ ਹੋਤੇ ਉਚਾਰੇ।
ਏਦਾਂ ਨਿਤਾ ਪ੍ਰਤੀ ਰੋਜ਼ ਹੀ ਮਹਾਰਾਜ ਜੀ ਦੀ ਸਭਾ ਵਿਚ ਏਦਾਂ ਦੀ ਚਰਚਾ ਸਿੱਖਾਂ ਦੀ ਹੁੰਦੀ ਰਹਿੰਦੀ ਹੈ। ਇਹ ਬ੍ਰਹਮ ਚਰਚਾ, ਸ਼ਬਦ ਚਰਚਾ ਗੁਰੂ ਚਰਨਾਂ ਚ ਹੁੰਦੀ ਹੈ।
ਸ਼੍ਰੀ ਅਰਜਨ ਸਿੱਖ ਕਰਤ ਉਧਾਰੇ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਆਪਣੀ ਸ਼ਰਨ ਆਏ, ਸਿੱਖਾਂ ਦਾ ਉਧਾਰ ਕਰਦੇ ਹਨ।
ਫੈਲਿਓ ਸੁਜਸ ਵਿਦੇਸ਼ ਅਸ਼ੇਸ਼।
ਦੇਸ਼ਾਂ ਵਿਦੇਸ਼ਾਂ ਵਿਚ ਗੁਰੂ ਸਾਹਿਬ ਜੀ ਦਾ ਸੁਜਸ, ਸਤਿਗੁਰੂ ਜੀ ਦੀ ਮਹਿਮਾ ਉਹ ਪਸਰ ਰਹੀ ਹੈ। ਪਾਤਸ਼ਾਹ ਦੇ ਬੋਲ ਬਾਲੇ ਹੋ ਰਹੇ ਨੇ।
ਚੌ ਦਿਸ਼ਕੇ ਨਰ ਆਏ ਹਮੇਸ਼।
ਚੌ ਦਿਸ਼ਾਵਾਂ ਤੋਂ ਅਨੇਕਾਂ ਸੰਗਤਾਂ ਰੋਜ਼ ਹੀ, ਕਦੇ ਕਾਬਲ ਤੋਂ, ਕਦੇ ਕੰਧਾਰ ਤੋਂ, ਅਫਗਾਨਿਸਤਾਨ ਤੋਂ, ਮੁਲਤਾਨ ਤੋਂ, ਧੰਨੀ ਖੇਪ ਤੋਂ, ਜੰਮੂ ਤੋਂ, ਕਸ਼ਮੀਰ ਤੋਂ, ਏਦਾਂ ਵੱਖੋ ਵੱਖਰੇ ਇਲਾਕਿਆਂ ਚੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਇੱਕ ਦਿਨ ਬੈਠੇ ਸਭਾ ਵਿਸਾਲ।
ਇਸੇ ਤਰ੍ਹਾਂ ਇੱਕ ਦਿਨ ਮਹਾਰਾਜ ਜੀ ਸਭਾ ਵਿਚ ਬੈਠੇ, ਏਦਾਂ ਜਿਵੇਂ ਆਪ ਜੀ ਸਜੇ ਬੈਠੇ ਹੋ ਸੰਗਤ ਚ, ਏਦਾਂ ਹੀ ਦੀਵਾਨ ਖਚਾ ਖਚ ਭਰਿਆ ਹੋਇਆ, ਬੇਅੰਤ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਸਜੀਆਂ ਹੋਈਆਂ ਸਨ।
ਵੱਡੇ ਵੱਡੇ ਸਿੱਖ ਭਗਤ ਰਸਾਲ।
ਬੜੇ ਬੜੇ ਮਹਾਂਪੁਰਖ ਭਗਤ ਗੁਰ ਸਿੱਖ ਇੱਕ ਦੂ ਇੱਕ ਚੜ੍ਹਦੀਆਂ। ਖਾਲਸਾ ਜੀ, ਸਤ ਸੰਗਤ ਵਿਚ ਆਈਏ ਤੇ ਮਨ ਦੇ ਵਿਚ ਮਾਣ ਨਹੀਂ ਰਹਿੰਦਾ। ਮਾਣ ਕੀ ਆ ਜਾਂਦਾ ਵੀ ਮੈਂ ਸਿੱਖ ਹਾਂ। ਜਦੋਂ ਸੰਗਤ ਚ ਆਈਏ ਨਾ, ਇੱਥੇ ਆਣ ਕੇ ਹੋਰ ਨਾਮ ਰਸੀਏ, ਗੁਰਸਿੱਖਾਂ ਦੇ ਦਰਸ਼ਨ ਕਰੀਏ ਤੇ ਮਨ ਚੋਂ ਮਾਣ ਨਿਕਲ ਜਾਂਦਾ ਵੀ ਮੈਂ ਤਾਂ ਕੱਖ ਵੀ ਨਹੀਂ, ਇੱਥੇ ਤਾਂ ਬੜੀ ਬੜੀ ਉੱਚੀ ਅਵਸਥਾ ਵਾਲੇ ਗੁਰਸਿੱਖ ਆਉਂਦੇ ਗੁਰੂ ਚਰਨਾਂ ਚ। ਕਹਿੰਦੇ ਨਾਮ ਜਪਣ ਵਾਲੀਆਂ ਬੜੀਆਂ ਬੜੀਆਂ ਉੱਚੀਆਂ ਗੁਰਮੁਖ ਰੂਹਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਸਭਾ ਚ ਬੈਠੇ ਨੇ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਗੁਰਸਿੱਖ, ਭਾਈ ਗੁਰਦਾਸ ਜੀ ਵਰਗੇ, ਭਾਈ ਭਾਨੂ ਜੀ ਵਰਗੇ ਬੜੀ ਬੜੀ ਉੱਚੀ ਅਵਸਥਾ ਵਾਲੇ ਗੁਰਸਿੱਖ, ਭਾਈ ਜੇਠਾ ਜੀ ਵਰਗੇ, ਭਾਈ ਪੈੜਾ ਜੀ ਲੰਗਾਹ ਜੀ ਵਰਗੇ ਗੁਰਸਿੱਖ ਬੈਠੇ ਹਨ।
ਚੱਲਿਓ ਜ਼ਿਕਰ ਸਿੱਖ ਬਹੁ ਕਿਸ ਦੇਸ਼।
ਕਹਿੰਦੇ ਜ਼ਿਕਰ ਚੱਲਿਆ, ਗੱਲਬਾਤ ਚੱਲ ਪਈ ਵੀ ਸਿੱਖ ਕਿਹੜੇ ਦੇਸ਼ ਵਿੱਚ ਜ਼ਿਆਦਾ ਨੇ, ਕਿਹੜੇ ਇਲਾਕੇ ਚ ਜ਼ਿਆਦਾ ਸਿੱਖੀ ਹੈ। ਇਹ ਗੱਲਬਾਤ ਚੱਲੀ ਕਿ ਕਿਸ ਇਲਾਕੇ ਚ, ਕਿਸ ਦੇਸ਼ ਵਿਚ ਸਿੱਖ ਬਹੁਤੇ ਹਨ।
ਕੇ ਸਤ ਸੰਗਤ ਭਾਉ ਵਿਸ਼ੇਸ਼।
ਜਿੱਥੇ ਬਹੁਤ ਜ਼ਿਆਦਾ ਸਤ ਸੰਗਤ ਹੁੰਦੀ ਹੋਵੇ, ਜਿੱਥੇ ਬਹੁਤ ਜ਼ਿਆਦਾ ਪ੍ਰੇਮਾ ਭਾਵ ਹੋਵੇ ਗੁਰਸਿੱਖਾਂ ਵਿਚ,
ਜਿਸ ਜਿਸ ਜੋ ਜੋ ਦੇਖਣ ਕੀ ਨਾ।
ਹੁਣ ਉੱਥੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਆਏ ਸੀ ਸਭ ਬੈਠੇ, ਜਿਹਨੇ ਜਿਹਨੇ ਜਿਸ ਜਿਸ ਇਲਾਕੇ ਚ ਜੋ ਜੋ ਵੇਖਿਆ ਸੀ। ਗੱਲ ਚੱਲੀ ਵੀ ਕਿਹੜੇ ਇਲਾਕੇ ਚ ਸਿੱਖ ਬਹੁਤੇ ਨੇ, ਕਿਸ ਇਲਾਕੇ ਚ ਸਿੱਖਾਂ ਚ ਪ੍ਰੇਮਾ ਭਗਤੀ ਬਹੁਤੀ ਹੈ, ਸੇਵਾ ਭਾਵ ਬਹੁਤਾ ਹੈ, ਕਿਹੜੇ ਇਲਾਕੇ ਦੇ ਸਿੱਖ ਬਹੁਤਾ ਭਜਨ ਕਰਦੇ, ਪਰਉਪਕਾਰੀ ਬਿਰਤੀ ਵਾਲੇ ਨੇ। ਤੋ ਗੱਲਬਾਤ ਚੱਲ ਪਈ ਤੇ ਜਿਹੜੇ ਜਿਹੜੇ ਇਲਾਕੇ ਤੋਂ ਸਿੱਖ ਜਿਹੜਾ ਅੱਜ ਕੁਝ ਵੇਖ ਕੇ ਆਏ ਹਨ।
ਕਰਿਓ ਸੁਨਾਵਨ ਜਸ ਜਸ ਚੀਨਾ।
ਜਿਹਨੇ ਜੋ ਜੋ ਵੇਖਿਆ ਸੀ ਕਿਸੇ ਇਲਾਕੇ ਚ, ਉਹਨਾਂ ਨੇ ਉਸੇ ਤਰ੍ਹਾਂ ਹੀ ਦੱਸਿਆ।
ਕਿਤਕ ਸਿੱਖ ਸ੍ਰੀ ਗੁਰ ਸੋ ਕਏ।
ਜਿਹੜਾ ਮੁਲਤਾਨ ਦਾ ਰਹਿਣ ਵਾਲਾ ਉੱਥੇ ਵੇਖ ਕੇ ਆਇਆ ਉਹਨੇ ਉੱਥੇ ਬਾਰੇ ਦੱਸਿਆ, ਜਿਹੜੇ ਜੰਮੂ ਤੋਂ ਆਏ ਉਹਨਾਂ ਨੇ ਉੱਥੋਂ ਦੱਸਿਆ, ਜਿਹੜੇ ਕਸ਼ਮੀਰ ਤੋਂ ਆਏ ਉਹਨਾਂ ਉੱਥੋਂ ਦੱਸਿਆ। ਤੋ ਏਦਾਂ ਸਿੱਖ ਮਹਾਰਾਜ ਜੀ ਦੇ ਚਰਨਾਂ ਚ ਦੱਸ ਰਹੇ ਨੇ ਸਭ।
ਦੇਸ਼ ਗਿਰਨ ਕਸ਼ਮੀਰ ਜੋ ਆਏ।
ਫਿਰ ਗੱਲ ਚੱਲੀ, ਕਹਿੰਦੇ ਜੀ ਪਹਾੜੀ ਇਲਾਕਿਆਂ ਵਿੱਚ, ਪਹਾੜੀ ਰਿਆਸਤਾਂ ਵਿੱਚ ਜਿਹੜਾ ਕਸ਼ਮੀਰ ਦਾ ਇਲਾਕਾ ਹੈ,
ਤਰਕਤ ਪੰਡਿਤ ਤਹਾਂ ਮਹਾਨੀ।
ਮਹਾਰਾਜ ਉੱਥੇ ਜਿਹੜੇ ਪੰਡਿਤ ਨੇ ਉਹ ਬੜੀ ਤਰਕ ਕਰਦੇ ਸਿੱਖਾਂ ਦੇ, ਕਸ਼ਮੀਰ ਚ ਬਹੁਤ ਜ਼ਿਆਦਾ ਪੰਡਿਤ ਰਹਿੰਦੇ ਸੀ। ਤਦੇ ਤੇ ਜਦੋਂ ਹਮਲਾ ਹੋਇਆ ਔਰੰਗਜ਼ੇਬ ਦੇ ਸਮੇਂ, ਉਸ ਵੇਲੇ ਬਹੁਤ ਸਾਰੇ ਪੰਡਿਤਾਂ ਦਾ ਵਾਸਾ ਸੀ, ਕਸ਼ਮੀਰ ਗੜ੍ਹ ਸੀ ਪੰਡਿਤਾਂ। ਕਹਿਣ ਲੱਗੇ ਮਹਾਰਾਜ ਜਿਹੜੇ ਕਸ਼ਮੀਰ ਦੇ ਪੰਡਿਤ ਹਨ,
ਪੜਨ ਦੇਤ ਨੇ ਸਤਗੁਰ ਬਾਣੀ।
ਮਹਾਰਾਜ ਉਹ ਸਾਨੂੰ ਬਾਣੀ ਪੜਨ ਤੋਂ ਰੋਕਦੇ ਹੈ, ਜਿਹੜੇ ਕਸ਼ਮੀਰ ਦੇ ਪੰਡਿਤ ਨੇ, ਬਾਹਮਣ ਨੇ, ਕਿਉਂਕਿ ਪੰਡਤਾਂ ਦਾ ਪ੍ਰਭਾਵ ਸੀ, ਉਹ ਕਹਿੰਦੇ ਸੰਸਕ੍ਰਿਤ ਪੜ੍ਹਨੀ ਚਾਹੀਦੀ ਆ, ਵੇਦ ਸ਼ਲੋਕ ਪੜ੍ਹੋ, ਤੁਸੀਂ ਆਹ ਕੀ ਪੜ੍ਹਦੇ ਹੋ, ਇਹ ਤਾਂ ਪ੍ਰਾਕਿਰਤ ਭਾਸ਼ਾ ਹੈ, ਤੁਹਾਡੀ ਗੁਰਮੁਖੀ ਭਾਸ਼ਾ ਹੈ, ਦੇਸ਼ ਭਾਖ ਹੈ। ਮਹਾਰਾਜ ਜੀ ਜਿਹੜੇ ਉਹ ਪੰਡਿਤ ਨੇ ਉਹ ਸਾਨੂੰ ਗੁਰਬਾਣੀ ਪੜ੍ਹਨ ਤੋਂ ਵਰਜਦੇ ਹੈ, ਉਹ ਗੁਰਬਾਣੀ ਪੜ੍ਹਨ ਤੋਂ ਸਾਨੂੰ ਰੋਕਦੇ ਨੇ।
ਸੰਸਕ੍ਰਿਤ ਸੁਰਬਾਨੀ ਜਾਨੋ,
ਉਹ ਸਾਡੇ ਤੇ ਤਰਕ ਕਰਦਿਆਂ ਇਹ ਕਹਿੰਦੇ ਹੈ ਵੀ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਇਹ ਦੇਵ ਬਾਣੀ ਹੈ, ਇਹ ਦੇਵ ਭਾਸ਼ਾ ਹੈ, ਇਹ ਦੇਵਤਿਆਂ ਦੀ ਬਾਣੀ ਹੈ। ਹਾਂਜੀ,
ਮਨੁੱਖ ਗਿਰਾ ਪਾਖਾ ਇਹ ਮਾਨੋ,
ਜਿਹੜੀ ਬਾਣੀ ਤੁਸੀਂ ਪੜ੍ਹਦੇ ਤਾਂ ਬੰਦਿਆਂ ਦੀ ਬਣਾਈ ਹੈ, ਮਨੁੱਖੀ ਕ੍ਰਿਤ ਹੈ, ਗੁਰੂ ਨਾਨਕ ਸਾਹਿਬ ਨੇ ਬਣਾਈ ਮਾਨਵੀ ਕ੍ਰਿਤ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਮਾਨਵ ਦੱਸਦੇ ਸੀ, ਪਰ ਖਾਲਸਾ ਜੀ ਸਤਿਗੁਰੂ ਪਰਮੇਸ਼ਰ ਨੇ, ਔਰ ਜਿਹੜੀ ਬਾਣੀ ਆ ਨਾ ਸਤਿਗੁਰਾਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਪਰਮੇਸ਼ਰ ਦੀ ਬਾਣੀ ਆ, ਕਾਲ ਪੁਰਖ ਦੀ ਬਾਣੀ ਆ, ਇਹ ਗੁਰਸਿੱਖ ਦਾ ਨਿਸ਼ਚਾ ਹੀ ਨਹੀਂ, ਐਸਾ ਹੈ ਵੀ, ਇਹ ਵਾਸਤਵਿਕਤਾ ਹੈ, ਕੱਲਾ ਸਾਡੀ ਸ਼ਰਧਾ ਨਹੀਂ ਹੈ ਵੀ ਅਸੀਂ ਸ਼ਰਧਾ ਨਾਲ ਕਹਿ ਦਈਏ ਜੀ ਇਹ ਪਰਮੇਸ਼ਰ ਦੀ ਬਾਣੀ ਹੈ, ਅਸਲ ਵਿੱਚ ਨਿਸ਼ਚਾ ਹੀ ਹੈ ਸਾਡਾ, ਇਹ ਸ਼ਰਧਾ ਤੋਂ ਇਲਾਵਾ ਇਹ ਅਸਲੀਅਤ ਹੈ, ਵਾਸਤਵਿਕਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਅਵਤਾਰ ਨੇ, ਤੇ ਜੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਅਵਤਾਰ ਨੇ ਤੇ ਫਿਰ ਉਹਨਾਂ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਹੋਈ। ਪਰ ਇਹ ਕਿੰਤੂ ਕਰਦੇ ਸੀ ਸਿੱਖਾਂ ਦੇ, ਕਹਿੰਦੇ ਜੀ ਅਸੀਂ ਸੰਸਕ੍ਰਿਤ ਭਾਸ਼ਾ ਵਿੱਚ ਬਾਣੀ ਪੜ੍ਹਦੇ ਹਾਂ, ਇਹ ਸੰਸਕ੍ਰਿਤ ਦੇਵ ਭਾਸ਼ਾ, ਦੇਵਤਿਆਂ ਦੀ ਬਾਣੀ ਹੈ, ਤੇ ਤੁਸੀਂ ਜਿਹੜੀ ਮਨੁੱਖੀ ਬਾਣੀ ਹੈ ਉਹਦਾ ਪਾਠ ਕਰਦੇ ਹੋ ਸੰਸਕ੍ਰਿਤ ਨੂੰ ਛੱਡ ਕੇ।
ਕਿਉਂ ਤੁਮ ਪਠੋ ਕਹਾਂ ਫਲ ਲਾਗੇ,
ਤੁਸੀਂ ਕਿਉਂ ਪੜ੍ਹਦੇ ਹੋ ਇਹ ਮਨੁੱਖੀ ਬਾਣੀ ਨੂੰ, ਇਹਨੂੰ ਪੜ੍ਹ ਕੇ ਤੁਹਾਨੂੰ ਕੀ ਫਲ ਪ੍ਰਾਪਤ ਹੋਣਾ, ਤੁਹਾਨੂੰ ਦੇਵ ਬਾਣੀ ਪੜ੍ਹਨੀ ਚਾਹੀਦੀ, ਦੇਵ ਬਾਣੀ ਪੜ੍ਹ ਕੇ ਤੁਹਾਨੂੰ ਫਲ ਪ੍ਰਾਪਤ ਹੋਏਗਾ ਕਿਉਂਕਿ ਦੇਵਤਿਆਂ ਦੀ ਬਾਣੀ ਹੈ, ਤੇ ਜਿਹੜੀ ਮਨੁੱਖੀ ਕ੍ਰਿਤ ਕੀਤੀ ਹੋਈ ਬਾਣੀ ਮਾਨਵੀ ਕ੍ਰਿਤ ਵਾਲੀ ਹੈ, ਇਹਨੂੰ ਪੜ੍ਹ ਕੇ ਤੁਹਾਨੂੰ ਕੀ ਲਾਭ ਮਿਲੇਗਾ, ਕੀ ਫਲ ਪ੍ਰਾਪਤ ਹੋਵੇਗਾ।
ਨਿਤ ਨਮਿਤ ਕੇ ਕਰਮਨ ਤਿਆਗੇ,
ਜਿਹੜੇ ਰੋਜ਼ ਦੇ ਨਿਤ ਕਰਮ ਨੇ ਤੁਸੀਂ ਉਹ ਛੱਡ ਦਿੱਤੇ ਨੇ, ਕਿਉਂਕਿ ਗੁਰਸਿੱਖ ਨਾ ਤਰਪਣ ਕਰਦੇ ਨੇ, ਨਾ ਸੰਧਿਆ ਕਰਦੇ ਨੇ, ਨਾ ਉਹ ਸੂਰਜ ਨੂੰ ਪਾਣੀ ਦਿੰਦੇ ਆ, ਨਾ ਵਰਤ ਰੱਖਦੇ ਆ, ਕਹਿੰਦੇ ਫਿਰ ਤੁਸੀਂ ਨਮਿਤ ਕਰਮ ਵੀ ਛੱਡ ਦਿੱਤੇ ਨੇ। ਨਿਤ ਨਮਿਤ ਕਰਮ ਹੁੰਦੇ ਜਿਹੜੇ ਕਿਸੇ ਪ੍ਰਯੋਜਨ ਕਰਕੇ ਕੀਤੇ ਜਾਣ, ਜਿਵੇਂ ਸਰਾਧਾ ਚ ਭੋਜਨ ਛਕਾਉਣਾ, ਪਿੰਡ ਤਾਰਨੇ, ਪੱਤਲ ਕਿਰਿਆ ਦੇ ਕਰਮ ਕਰਨੇ, ਕਹਿੰਦੇ ਜੀ ਤੁਸੀਂ ਇਹ ਵੀ ਨਹੀਂ ਕਰਦੇ, ਬਾਹਮਣ ਗੁਰਸਿੱਖਾਂ ਨੂੰ ਏਦਾਂ ਕਿੰਤੂ ਕਰਦੇ,
ਇਤਿਆਦਿਕ ਸਭ ਹੁਣ ਸੁਣਾਵੇ,
ਮਹਾਰਾਜ ਏਦਾਂ ਸਾਨੂੰ ਸਾਰੇ ਸਿੱਖਾਂ ਨੂੰ ਬ੍ਰਾਹਮਣ ਇਕੱਠੇ ਹੋ ਕੇ ਇਹ ਗੱਲਾਂ ਕਰਦੇ ਹਨ,
ਗੁਰਮਤ ਸਿੱਖੀ ਤੇ ਸੋ ਹਟਾਵੇ,
ਮਹਾਰਾਜ ਬ੍ਰਾਹਮਣ ਇੰਨਾ ਪ੍ਰਚਾਰ ਕਰਦੇ ਕਈ ਵਾਰੀ ਤੇ ਜਿਹੜੇ ਕੱਚੇ ਪਿੱਲੇ ਸਿੱਖ ਹੁੰਦੇ ਉਹਨਾਂ ਦੀਆਂ ਗੱਲਾਂ ਵਿੱਚ ਵੀ ਆ ਜਾਂਦੇ, ਏਦਾਂ ਗੁਰਸਿੱਖੀ ਤੋਂ ਹਟਾਉਂਦੇ ਕਈਆਂ ਨੂੰ, ਗੁਰਸਿੱਖਾਂ ਨੂੰ ਗੁਰਸਿੱਖੀ ਤੋਂ ਹਟਾਉਂਦੇ ਹਨ।
ਸ੍ਰੀ ਅਰਜਨ ਸੁਣ ਸਭਾ ਮਜਾਰਾ,
ਜਦੋਂ ਸਿੱਖਾਂ ਨੇ ਦੱਸਿਆ ਮਹਾਰਾਜ ਇਹ ਕਸ਼ਮੀਰ ਦੀ ਸਮੱਸਿਆ ਆ ਰਹੀ ਹੈ, ਉੱਥੋਂ ਦੇ ਬ੍ਰਾਹਮਣ ਏਦਾਂ ਕਰ ਰਹੇ ਨੇ, ਤਾਂ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਮਾਧੋ ਸੋਡੀ ਨਿਕਟ ਹਕਾਰਾ,
ਪਾਤਸ਼ਾਹ ਨੇ ਆਖਿਆ ਵੀ ਜੇ ਏਦਾਂ ਦੀ ਗੱਲ ਆ ਤੇ ਫਿਰ ਉੱਥੇ ਸਿੱਖੀ ਦਾ ਮਹਾਨ ਪ੍ਰਚਾਰਕ ਭੇਜੀਏ, ਤਾਂ ਪਾਤਸ਼ਾਹ ਨੇ ਆਪਣੀ ਸਭਾ ਵਿੱਚ ਮਹਾਨ ਸਾਧਨਾ ਕਰਨ ਵਾਲੇ ਮਹਾਨ ਗੁਰਸਿੱਖ ਭਾਈ ਮਾਧੋ ਜੀ ਨੂੰ ਬੁਲਾਇਆ। ਭਾਈ ਮਾਧੋ ਜੀ ਗੁਰੂ ਘਰ ਦੇ ਮਹਾਨ ਪ੍ਰਚਾਰਕ ਸਨ, ਮਹਾਨ ਕਥਾਕਾਰ ਤੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਸੇਵਕ ਸਨ। ਮਹਾਰਾਜ ਜੀ ਨੇ ਭਾਈ ਮਾਧੋ ਜੀ ਨੂੰ ਆਪਣੇ ਕੋਲ ਬੁਲਾਇਆ,
ਸ਼੍ਰੀ ਮੁਖ ਤੇ ਫੁਰਮਾਵਨ ਕੀਨ,
ਭਾਈ ਮਾਧੋ ਜੀ ਨੂੰ ਮਹਾਰਾਜ ਜੀ ਨੇ ਫੁਰਮਾਇਆ, ਹੁਕਮ ਕੀਤਾ,
ਗੁਰਮਤ ਮੈਂ ਤੂੰ ਅਹੇ ਪ੍ਰਬੀਨ,
ਮਹਾਰਾਜ ਜੀ ਕਹਿੰਦੇ ਭਾਈ ਮਾਧੋ ਜੀ ਤੁਸੀਂ ਗੁਰੂ ਦੀ ਮਤ ਨੂੰ ਧਾਰਨ ਕਰਨ ਵਾਲੇ ਜੇ, ਤੁਸੀਂ ਗੁਰਮਤ ਵਿੱਚ ਆਪ ਪ੍ਰਬੀਨ ਹੋ,
ਅਬ ਹਮ ਤੋਏ ਬਚਨ ਕੇ ਮਾਈ,
ਭਾਈ ਮਾਧੋ ਅਸੀਂ ਬਚਨ ਕਰਦੇ ਆ ਕਿ ਅੱਜ ਤੋਂ ਬਾਅਦ ਤੁਹਾਡੇ ਬਚਨਾਂ ਦੇ ਵਿੱਚ
ਪਾਈ ਸ਼ਕਤ ਮਿਟੇ ਕਬ ਨਾਈ,
ਤੁਹਾਡੇ ਬਚਨਾਂ ਵਿੱਚ ਅਸੀਂ ਆਪਣੀ ਸ਼ਕਤੀ ਪਾ ਦਿੱਤੀ ਹੈ ਜਿਹੜੀ ਕਦੇ ਮਿਟੇਗੀ ਨਹੀਂ, ਜਿਹੜਾ ਬਚਨ ਕਰੋਗੇ ਰਸਨਾ ਤੋਂ ਪੂਰਾ ਹੋਵੇਗਾ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਿਹਾ ਭਾਈ ਮਾਧੋ ਤੁਸੀਂ ਗੁਰਮਤ ਦੇ ਧਾਰਨੀ ਹੋ, ਸਾਡੇ ਪ੍ਰਚਾਰਕ ਜੇ, ਤੇ ਅੱਜ ਤੋਂ ਬਾਅਦ ਅਸੀਂ ਤੁਹਾਡੇ ਬਚਨਾਂ ਚ ਤੁਹਾਡੀ ਰਸਨਾ ਵਿੱਚ ਆਪਣੀ ਕਲਾ ਵਰਤੀ ਹੈ, ਜੋ ਕਹੋਗੇ ਪੂਰਾ ਹੋਵੇਗਾ।
ਪਰਬਤ ਬਿਕੈ ਦੇਸ਼ ਕਸ਼ਮੀਰ
ਆ ਪਹਾੜਾਂ ਵਿੱਚ ਜਿਹੜਾ ਦੇਸ਼ ਕਸ਼ਮੀਰ ਹੈ
ਸਿੱਖੀ ਜਾਏ ਦ੍ਰਿੜਾ ਉਹ ਤੀਰ
ਉੱਥੇ ਜਾ ਕੇ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਗੁਰਮਤ ਦੀ ਗੱਲ ਸੁਣਾਓ ਜਿਹੜੇ ਬਾਹਮਣ ਉੱਥੇ ਪ੍ਰਚਾਰ ਕਰਦੇ ਆ ਗੁਰਮਤ ਦੇ ਵਿਰੋਧ ਚ ਉਹਨਾਂ ਨਾਲ ਜਾ ਕੇ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰੋ
ਗੁਰਮਤ ਕੋ ਕੀਜੇ ਵਿਸਤਾਰ
ਔਰ ਗੁਰੂ ਕੀ ਮਤ ਦਾ ਵਿਸਥਾਰ ਕਰੋ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ
ਸਿਮਰੈ ਸਤ ਨਾਮ ਸੁਖ ਸਾਰੇ
ਤਾਂ ਜੋ ਸੰਗਤ ਸੱਚੇ ਨਾਮ ਦਾ ਸਿਮਰਨ ਕਰੇ ਜਿਹਦੇ ਚੋ ਸਾਰੇ ਸੁਖ ਪ੍ਰਾਪਤ ਹੁੰਦੇ ਹਨ
ਸੁਨ ਮਾਧੋ ਪੁਨ ਬਾਕ ਬਖਾਨੇ
ਸੁਣ ਕੇ ਭਾਈ ਮਾਧੋ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ
ਤਹਾਂ ਭਗਤ ਕੋ ਬਿਪਰ ਨ ਜਾਣੇ
ਮਹਾਰਾਜ ਉਹ ਜਿਹੜੇ ਬ੍ਰਾਹਮਣ ਨੇ ਉੱਥੇ ਉਹ ਤਾਂ ਭਗਤੀ ਨੂੰ ਜਾਣਦੇ ਹੀ ਨਹੀਂ ਬ੍ਰਾਹਮਣ
ਕਰਮ ਕਾਂਡ ਮੈਂ ਸੋ ਲਪਟਾਏ
ਉਹ ਤਾਂ ਕਰਮ ਕਾਂਡਾ ਵਿੱਚ ਹੀ ਲੰਪਟ ਹਨ
ਨੇ ਉਪਾਸਨਾ ਮਨ ਮੈਂ ਲਿਆਏ
ਉਪਾਸਨਾ ਕਾਂਡ ਨੂੰ ਆਪਣੇ ਮਨ ਚ ਨਹੀਂ ਲਿਆਉਂਦੇ
ਕਯੋ ਗੁਰੂ ਸੋ ਭਗਤੀ ਜਾਣੇ
ਮਹਾਰਾਜ ਜੀ ਕਹਿੰਦੇ ਜਦੋਂ ਜਾਓਗੇ ਭਾਈ ਮਾਧੋ ਜੀ ਉਹਨਾਂ ਬ੍ਰਾਹਮਣਾਂ ਨੂੰ ਵੀ ਭਗਤੀ ਦਾ ਪਤਾ ਲੱਗ ਜਾਏਗਾ ਉਹ ਵੀ ਭਗਤੀ ਨੂੰ ਜਾਣ ਕੇ ਭਗਤੀ ਚ ਲੱਗ ਜਾਣਗੇ ਜਦੋਂ ਤੁਸੀਂ ਪ੍ਰਚਾਰ ਕਰੋਗੇ ਗੁਰਸਿੱਖੀ ਦਾ
ਨਹੀਂ ਕਮਾਵਤ ਜਿਮ ਅਨਜਾਨੇ
ਜਿਹੜੇ ਅਣਜਾਣ ਨੇ ਉਹੀ ਨੀ ਕਮਾਉਂਦੇ
ਪਹੁੰਚੇ ਜਬ ਤੋ ਦਰਸ਼ਨ ਪੈ
ਭਾਈ ਮਾਧੋ ਜੀ ਜਦੋਂ ਤੁਸੀਂ ਜਾਓਗੇ ਉਹ ਤੁਹਾਡੇ ਦਰਸ਼ਨ ਕਰਨਗੇ
ਇਹਦੇ ਉਪਾਸਨ ਕੋ ਉਪਜੈ
ਤੁਹਾਨੂੰ ਕਹਿਣਾ ਵੀ ਨੀ ਪਏਗਾ ਤੁਹਾਡੇ ਦਰਸ਼ਨਾਂ ਦਾ ਹੀ ਏਡਾ ਪ੍ਰਤਾਪ ਵਰਤੇਗਾ ਕਿ ਉਹ ਬ੍ਰਾਹਮਣ ਵੀ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਨੇ ਉਪਾਸ਼ਨਾ ਵਿੱਚ ਲੱਗ ਜਾਣਗੇ ਉਹ ਵੀ ਉਪਾਸ਼ਨਾ ਚ ਪ੍ਰਪੱਕ ਹੋ ਜਾਣਗੇ
ਸੰਸਕ੍ਰਿਤ ਜਿਮ ਵਿਪਰਨ ਪਿਆਰੀ
ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਭਾਸ਼ਾ ਪਿਆਰੀ ਹੈ
ਪਟੇ ਸੁਨੇ ਮਾਨੇ ਉਰਤਾਰੀ
ਪੜ੍ਹਦੇ ਸੁਣਦੇ ਤੇ ਮੰਨਦੇ ਹਨ
ਸਿੱਖਣ ਕੋ ਸਤ ਗੁਰ ਬਾਣੀ
ਇਹ ਤਾਂ ਗੁਰਸਿੱਖਾਂ ਨੂੰ ਗੁਰੂ ਕੀ ਬਾਣੀ ਪਿਆਰੀ ਹੈ
ਸੁਨਤ ਸ਼੍ਰੋਣ ਜੈ ਮਤ ਹਰ ਖਾਨੀ
ਜਦੋਂ ਗੁਰਸਿੱਖ ਗੁਰਬਾਣੀ ਸੁਣਦੇ ਨੇ ਸੁਣਦਿਆਂ ਚਿਹਰਾ ਖਿੜ ਜਾਂਦਾ ਗੁਰਸਿੱਖ ਦਾ ਮਤ ਵਿਗਸ ਜਾਂਦੀ ਹੈ
ਲੇ ਗੁਰ ਆਇ ਸਵੈ ਕਰ ਤਿਆਰੀ
ਭਾਈ ਮਾਧੋ ਜੀ ਨੇ ਗੁਰੂ ਪਾਤਸ਼ਾਹ ਦੀ ਆਗਿਆ ਲਈ
ਗਮਨਿਓ ਗੁਰਮਤ ਦੇਨ ਪਹਾੜੀ
ਔਰ ਪਹਾੜੀ ਇਲਾਕੇ ਚ ਕਸ਼ਮੀਰ ਦੇ ਲੋਕਾਂ ਨੂੰ ਗੁਰਮਤ ਦ੍ਰਿੜ ਕਰਾਉਣ ਲਈ ਭਾਈ ਮਾਧੋ ਜੀ ਗਏ
ਗੁਰ ਸ਼ਬਦਨ ਕੀ ਪੋਥੀ ਲੀਨ
ਮਹਾਰਾਜ ਜੀ ਦੀ ਗੁਰਬਾਣੀ ਦੇ ਸ਼ਬਦਾਂ ਦੀਆਂ ਪੋਥੀਆਂ ਜਿਹੜੀਆਂ ਸਨ ਗੁਰਬਾਣੀ ਦੇ ਸ਼ਬਦਾਂ ਦੀ ਪੋਥੀ ਭਾਈ ਮਾਧੋ ਜੀ ਨੇ ਨਾਲ ਲੈ ਲਈ
ਅਰਥ ਕਰਨ ਮੈਂ ਸੁਮਤ ਪ੍ਰਬੀਨ
ਤਾਂ ਜੋ ਉਸ ਪੋਥੀ ਚੋ ਸ਼ਬਦ ਪੜ੍ਹ ਕੇ ਉਹਦੇ ਅਰਥ ਕਰ ਸਕਣ ਕਿਉਂਕਿ ਅਰਥ ਕਰਨ ਵਿੱਚ ਵਿਆਖਿਆ ਕਰਨ ਚ ਭਾਈ ਮਾਧੋ ਜੀ ਬੜੇ ਪ੍ਰਬੀਨ ਸਨ ਸਿਆਣੇ ਸਨ ਤੋ ਗੁਰਬਾਣੀ ਦੀ ਪੋਥੀ ਲੈ ਲਈ ਨਾਲ ਕੇ ਗੁਰਬਾਣੀ ਦੀ ਕਥਾ ਸੰਗਤ ਨੂੰ ਸਰਵਣ ਕਰਾਵਾਂਗੇ
ਪੁਰ ਮੈਂ ਕਰਿਓ ਜਾਏ ਕਿਤ ਡੇਰਾ
ਭਾਈ ਮਾਧੋ ਜੀ ਨੇ ਕਸ਼ਮੀਰ ਜਾ ਕੇ ਡੇਰਾ ਕੀਤਾ
ਉਪਦੇਸ਼ਨ ਲਾਗਿਓ ਜਿਸ ਬੇਰਾ
ਉੱਥੇ ਜਾ ਕੇ ਗੁਰਬਾਣੀ ਦਾ ਉਪਦੇਸ਼ ਜਿਹੜਾ ਸੀ ਉਹ ਦ੍ਰਿੜ ਕਰਾਉਣ ਲੱਗੇ
ਮਿਲ ਪੰਡਤ ਮਾਧੋ ਟਿਗਿਆਏ
ਉੱਥੋਂ ਦੇ ਬ੍ਰਾਹਮਣ ਸਨ ਕਿੰਤੂ ਪਰੰਤੂ ਕਰਨ ਵਾਲੇ ਉਹ ਇਕੱਠੇ ਹੋ ਕੇ ਭਾਈ ਮਾਧੋ ਜੀ ਕੋਲ ਆਏ
ਪਾਖਾ ਕੀ ਨਾ ਕਥਾ ਹਮ ਪਾਏ
ਕਹਿਣ ਲੱਗੇ ਭਾਈ ਮਾਧੋ ਜੀ ਇਹ ਜਿਹੜੀ ਤੁਸੀਂ ਗੁਰਬਾਣੀ ਦੀ ਕਥਾ ਕਰ ਦੋ ਇਹ ਨੀ ਸਾਨੂੰ ਚੰਗੀ ਲੱਗਦੀ ਇਹ ਕਥਾ ਸਾਨੂੰ ਨਹੀਂ ਪਾਉਂਦੀ
ਸੁਰਬਾਣੀ ਤਜ ਕਿਮ ਇਹ ਤਾਰੇ
ਅਸੀਂ ਸੰਸਕ੍ਰਿਤ ਭਾਸ਼ਾ ਜਿਹੜੀ ਦੇਵਤਿਆਂ ਦੀ ਬਾਣੀ ਉਹ ਛੱਡ ਕੇ ਇਹਨੂੰ ਕਿਵੇਂ ਗ੍ਰਹਿਣ ਕਰੀਏ
ਨੈ ਆਵਤ ਇਮ ਹਿਰਦੈ ਹਮਾਰੇ
ਇਹ ਨੀ ਸਾਡੇ ਮਨ ਨੂੰ ਹਜਮ ਹੁੰਦੀ ਗੱਲ ਤੋ ਭਾਈ ਮਾਧੋ ਜੀ ਉਹਨਾਂ ਬ੍ਰਾਹਮਣਾਂ ਨਾਲ ਚਰਚਾ ਕਰਕੇ ਗੁਰਬਾਣੀ ਦਾ ਮਤ ਉਚੇਰਾ ਹੈ ਇਹ ਸਿੱਧ ਕਰ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ